ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਾਣੀ ਅੰਜੂਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਬ। ਦੋਸਤੋ, ਹੋਰ ਕੀ ਹਾਲ ਨੇ ਤੁਹਾਡੇ? ਉਮੀਦ ਕਰਦੀ ਆ ਕਿ ਤੁਸੀਂ ਜਿੱਥੇ ਵੀ ਹੋਵੋਗੇ, ਘਰਾਂ ਚ, ਕਾਰਾਂ ਚ, ਬਾਜ਼ਾਰਾਂ ਚ, ਰਿਸ਼ਤੇਦਾਰਾਂ ਚ ਤੇ ਕਾਰੋਬਾਰਾਂ ਚ ਜ਼ਿੰਦਗੀ ਦੀਆਂ ਖੁਸ਼ੀਆਂ ਮਾਣ ਰਹੇ ਹੋਵੋਗੇ, ਜ਼ਿੰਦਗੀ ਦਾ ਨਿੱਘ ਮਾਣ ਰਹੇ ਹੋਵੋਗੇ, ਜ਼ਿੰਦਗੀ ਦੇ ਹੱਥ ਦੇ ਵਿੱਚ ਹੱਥ ਪਾ ਕੇ ਤੁਰ ਰਹੇ ਹੋਵੋਗੇ। ਜ਼ਿੰਦਗੀ, 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 ਜ਼ਿੰਦਗੀ ਨੂੰ ਮਨਾਉਣਾ ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਬੜਾ ਸੌਖਾ ਆ। ਸੌਖਾ ਕਿੱਦਾਂ ਹੈ? ਬਸ ਜ਼ਿੰਦਗੀ ਦੀ ਰਮਜ ਨੂੰ ਸਮਝਣਾ ਸਾਡੇ ਹੱਥ ਦੇ ਵਿੱਚ ਆ ਤੇ ਫਿਰ ਸਾਡਾ ਹੱਥ ਜ਼ਿੰਦਗੀ ਦੇ ਹੱਥ ਦੇ ਵਿੱਚ ਆ। ਸਾਂਭੇ ਹੋਏ ਨੇ ਤੇਰੇ ਸਾਰੇ ਗੁਲਾਬ ਹਾਲੇ, ਸਾਂਭੇ ਹੋਏ ਨੇ ਤੇਰੇ ਸਾਰੇ ਗੁਲਾਬ ਹਾਲੇ, ਇਵੇਂ ਹੀ ਮਹਿਕਦੀ ਹੈ ਦਿਲ ਦੀ ਕਿਤਾਬ ਹਾਲੇ, ਦੱਸਾਂ ਕੀ ਪਿਆਰ ਕੀ ਹੈ, ਫੁੱਲ ਹੈ ਜਾਂ ਖਾਰ ਕੀ ਹੈ, ਪੁੱਛਣਾ ਹੈ ਮੈਂ ਵੀ ਦਿਲ ਤੋਂ ਇਸਦਾ ਜਵਾਬ ਹਾਲੇ। ਸੋ ਦੋਸਤੋ, ਮੁਹੱਬਤਾਂ ਦੇ ਗੀਤ ਗਾਉਂਦੇ ਰਹੋ, ਸਾਂਝੀ ਬਾਲਤਾ ਦਾ ਹੋਕਾ ਦਿੰਦੇ ਰਹੋ। ਸਾਂਝੀ ਬਾਲਤਾ, ਅਸੀਂ ਜਿਸ ਵੀ ਸਮਾਜ ਦੇ ਵਿੱਚ ਰਹਿੰਦੇ ਹਾਂ, ਜਿਸ ਵੀ ਭਾਈਚਾਰੇ ਦੇ ਵਿੱਚ ਅਸੀਂ ਰਹਿੰਦੇ ਹਾਂ, ਸਾਨੂੰ ਉਹਦੇ ਨਾਲ ਉਸ ਤਰ੍ਹਾਂ ਦਾ ਵਿਹਾਰ ਕਰਕੇ ਹੀ ਤੁਰਨਾ ਪਵੇਗਾ। ਤੁਰਨ ਦੇ ਨਾਲ ਹੀ ਜ਼ਿੰਦਗੀ ਦੀ ਕਾਮਯਾਬੀ ਆ, ਆਪਣੀ ਕਾਮਯਾਬੀ ਆ, ਉਸ ਸਮਾਜ ਦੀ ਬਿਹਤਰੀ ਆ ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ। ਸੋ ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰਾ ਪਿਆਰ, ਸਤਿਕਾਰ, ਜੋਦੜੀਆਂ ਤੁਹਾਡੇ ਹੱਕ ਦੇ ਵਿੱਚ ਕਰਦੇ ਆ ਕਿ ਪਰਮਾਤਮਾ ਤੁਹਾਡਾ ਦਿਨ, ਤੁਹਾਡਾ ਦੁਪਹਿਰ, ਤੁਹਾਡੀ ਦੁਪਹਿਰ, ਤੁਹਾਡੀ ਸ਼ਾਮ, ਤੁਹਾਡੀ ਰਾਤ, ਤੁਹਾਡੇ ਅਨੁਸਾਰ, ਤੁਹਾਡੀ ਸੋਚ ਅਨੁਸਾਰ, ਤੁਹਾਡੀ ਇੱਛਾ ਅਨੁਸਾਰ ਉਸੇ ਤਰ੍ਹਾਂ ਦਾ ਪਹਿਰ ਲੈ ਕੇ ਆਵੇ।
ਹੱਥ ਬੱਲੀਏ, ਹੱਥ ਬੱਲੀਏ, ਦੱਸ ਬੱਲੀਏ, ਦੱਸ ਬੱਲੀਏ, ਤੇਰੀ ਇੱਕ ਦੱਸ ਬੀਤ ਬਣ ਕੇ, ਤੈਨੂੰ ਤੇਰੀ ਇੱਕ ਦੱਸ ਬੀਤ ਬਣ ਕੇ, ਫਿਰ ਦਿਲ ਦੀ ਸਮਝ ਨਾ ਸਾਰੀ। ਚੈਨ ਨਾ ਲੈਣ ਦੇਣ ਨਾ, ਰਾਤ ਨੀਂਦਰ ਪੈਂਦੀ ਨੀ ਬੱਲੀਏ, ਚੱਲ ਉੱਡ ਚੱਲੀਏ, ਹੌਲੀ 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 ਗੱਲ ਸਿੱਖ ਜਾਂਦੀ, ਹੌਲੀ 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 ਗੱਲ ਸਿੱਖ ਜਾਂਦੀ, ਅੱਜ ਸੱਚਰੀ ਮੁਲਾਜੇ ਲਾਈ। ਸਮਝ ਨਾ
ਦਿਲ ਉੱਤੇ ਲੜ ਗਈ ਪਰਿੰਡ ਬਣ ਕੇ ਬਦਲ ਬਦਲ ਦੀ ਵਾਰੀ ਦਿਲ ਤੜਕੇ ਨੀ ਜ਼ਰਾ ਸੰਭਲ ਸੰਭਲ ਪਾਪ ਕਰਿਆ ਕਰ
ਹੋਵੇਗੀ ਇੱਕ ਗੱਲਬਾਤ ਗੱਲਬਾਤ ਕਰਨ ਦੇ ਲਈ ਅਸੀਂ ਜਾਵਾਂਗੇ ਦੇਸ਼ੋਂ ਇਥੋਂ ਵਿਦੇਸ਼ ਤੋਂ ਆਪਣੇ ਦੇਸ਼ ਜਾਣੀ ਕਿ ਆਪਣੇ ਵਤਨ ਪੰਜਾਬ ਉਹ ਚਾਹੇ ਪੰਜਾਬ ਲਹਿੰਦਾ ਪੰਜਾਬ ਤੇ ਚਾਹੇ ਚੜ੍ਹਦਾ ਪੰਜਾਬ ਸਾਡਾ ਪੰਜਾਬ ਇੱਕ ਆ ਧਰਤੀ ਇੱਕ ਆ ਅਸੀਂ ਇੱਕ ਹਾਂ ਅੱਜ ਸਾਡੀ ਸਾਂਝ ਪਵੇਗੀ ਪਾਕਿਸਤਾਨ ਲਾਹੌਰ ਦੀ ਖੂਬਸੂਰਤ ਸ਼ਾਇਰਾ ਖੂਬਸੂਰਤ ਸ਼ਖਸੀਅਤ ਹਾਸੇ ਹੱਸਣ ਵਾਲੀ ਵੰਡਣ ਵਾਲੀ ਤੇ ਸੁੱਖਾਂ ਦੇ ਸੁਨੇਹੇ ਦੇਣ ਵਾਲੀ ਗਜ਼ਾਲਾ ਨਿਜ਼ਾਮਦੀਨ ਜੀ ਲਾਹੌਰ ਪਾਕਿਸਤਾਨ ਦੇ ਵਿਚ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਹੋਵੇਗੀ ਨਾਲ ਨਾਲ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ ਸ਼ਾਇਰੋ ਸ਼ਾਇਰੀ ਛੋਟਾ ਜਿਹਾ ਵਿਚਾਰ ਗੱਲਬਾਤ ਹੋਵੇਗੀ ਤੇ ਪ੍ਰੋਗਰਾਮ ਨੂੰ ਅਸੀਂ ਇਸੇ ਤਰ੍ਹਾਂ ਇਹਦੀ ਜ਼ਿੰਮੇਵਾਰੀ ਨਿਭਾਵਾਂਗੇ ਤੇ ਪ੍ਰੋਗਰਾਮ ਨੂੰ ਅਖੀਰ ਤੱਕ ਲੈ ਕੇ ਜਾਵਾਂਗੇ ਤਾਰਿਆਂ ਦਾ ਜਾਲ ਬਸ ਨਾਕਾਮੀਆਂ ਜ਼ਰਦਾ ਰਿਹਾ ਤਾਰਿਆਂ ਦਾ ਜਾਲ ਬਸ ਨਾਕਾਮੀਆਂ ਜ਼ਰਦਾ ਰਿਹਾ ਚੰਨ ਗਹਿਰੀ ਝੀਲ ਵਿਚ ਡੁੱਬਦਾ ਰਿਹਾ ਤਰਦਾ ਰਿਹਾ ਮੇਰੇ ਛੇਤੀ ਮੁੜਨ ਦੀ ਪਲ ਪਲ ਦੁਆ ਕਰਦਾ ਰਿਹਾ ਮੇਰਾ ਘਰ ਮੇਥੋਂ ਵਿਛੜ ਕੇ ਸਿਸਕੀਆਂ ਭਰਦਾ ਰਿਹਾ ਜੀ ਹਾਂ ਦੋਸਤੋ ਅੱਜ ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਦੀ ਜਾਵਾਂ ਕਿ ਅੱਜ ਮੈਂ ਜਦੋਂ ਆਪਣੇ ਸ਼ਹਿਰ ਦੇ ਬਾਜ਼ਾਰ ਦੇ ਵਿਚ ਗਈ ਮੌਸਮ ਸੋਹਣਾ ਸੀ ਧੁੱਪ ਨਿਕਲੀ ਹੋਈ ਸੀਗੀ ਕਿਤੇ ਕਿਤੇ ਬੱਦਲਵਾਈ ਵੀ ਹੋ ਰਹੀ ਸੀਗੀ ਖੈਰ ਧੁੱਪਾਂ ਸੋਹਣੀਆਂ ਲੱਗਣ ਦੇ ਹੁਣ ਆਸਾਰ ਹੋ ਰਹੇ ਨੇ ਮੌਸਮ ਬਦਲ ਰਿਹਾ ਹੈਗਾ ਸਾਡਾ ਸ਼ਹਿਰ ਜਿਹੜਾ ਹੈਗਾ ਆ ਇਹ ਇੱਕ ਕਸਬਾ ਜਿਹਾ ਆ ਇਹਨੂੰ ਪਿੰਡ ਵੀ ਨੀ ਕਹਿ ਸਕਦੇ ਤੇ ਸ਼ਹਿਰ ਵੀ ਨੀ ਕਹਿ ਸਕਦੇ ਸਾਡੇ ਸ਼ਹਿਰ ਦੀ ਜਿਹੜੀ ਜਰਮਨ ਦੇ ਸ਼ਹਿਰ ਦੇ ਵਿਚ ਜਿੱਥੇ ਮੈਂ ਰਹਿ ਰਹੀ ਹਾਂ ਇਹਦੀ ਆਬਾਦੀ ਕੋਈ 15-20 ਹਜ਼ਾਰ ਦੀ ਹੈਗੀ ਆ ਜਿਹਦੇ ਵਿਚ ਸਕੂਲ ਵੀ ਨੇ ਡਾਕਟਰਾਂ ਦੀ ਪ੍ਰੈਕਟਿਸ ਵੀ ਆ ਹੋਸਪਿਟਲ ਵੀ ਹੈਗੇ ਆ ਤੇ ਕਾਲਜ ਵੀ ਹੈਗਾ ਆ ਇੱਕ ਦੋ ਪਾਰਕ ਵੀ ਹੈਗੇ ਆ ਤੇ ਬਾਕੀ ਇੱਥੇ ਤੁਸੀਂ ਜਿਹੜਾ ਵੀ ਜੋ ਵੀ ਆਮ ਇਨਸਾਨ ਨੂੰ ਜੋ ਚੀਜ਼ਾਂ ਚਾਹੀਦੀਆਂ ਮਾਲ ਵੀ ਵਗੈਰਾ ਹੈਗੇ ਆ ਸ਼ਾਪਿੰਗ ਸੈਂਟਰ ਹੈਗੇ ਆ ਇਸ ਤਰ੍ਹਾਂ ਦਾ ਬਹੁਤ ਖਚਾ ਖਚ ਭਰਿਆ ਹੋਇਆ ਨਹੀਂ ਹੈਗਾ ਬਹੁਤ ਵਧੀਆ ਟੂਰਿਸਟ ਏਰੀਆ ਹੈਗਾ ਤੇ ਲਾਗੇ ਲਾਗੇ ਜਿਹੜੇ ਛੋਟੇ ਛੋਟੇ ਪਿੰਡ ਆ ਤੇ ਉਹਦੇ ਲੋਕ ਇੱਥੇ ਸ਼ਾਪਿੰਗ ਕਰਨ ਆਉਂਦੇ ਆ ਤੇ ਅਸੀਂ ਇਸ ਸ਼ਹਿਰ ਵਾਲੇ ਸਾਡੇ ਲਾਗੇ ਜਿਹੜਾ ਹੋਰ ਸ਼ਹਿਰ ਆ ਅਸੀਂ ਉੱਥੇ ਸ਼ਾਪਿੰਗ ਕਰਨ ਜਾਂਦੇ ਆ ਉਹ ਇਸ ਤੋਂ ਵੀ ਵੱਡਾ ਹੈਗਾ ਸੋ ਗੱਲ ਮੈਂ ਤੁਹਾਨੂੰ ਇਹ ਦੱਸਦੀ ਆ ਕਿ ਇਨਸਾਨ ਹਰ ਥਾਂ ਪਰਦੇਸੀ ਹੁੰਦਾ ਹਰ ਜਗ੍ਹਾ ਤੇ ਪਰਦੇਸੀ ਹੁੰਦਾ ਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਜਦੋਂ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਚ ਆਉਂਦੇ ਹਾਂ ਉਦੋਂ ਪਰਦੇਸੀ ਹੁੰਦੇ ਹਾਂ ਕਈ ਦਫ਼ਾ ਅਸੀਂ ਘਰਾਂ ਦੇ ਵਿਚ ਵੀ ਪਰਦੇਸੀਆਂ ਵਾਲੀ ਜ਼ਿੰਦਗੀ ਬਤੀਤ ਕਰਦੇ ਹੈਗੇ ਆ ਕਈ ਦਫ਼ਾ ਅਸੀਂ ਆਪਣਾ ਘਰ ਛੱਡ ਕੇ ਜਦੋਂ ਦੂਸਰੇ ਸ਼ਹਿਰ ਚ ਜਾਂਦੇ ਹਾਂ ਉਹ ਵੀ ਇੱਕ ਪਰਦੇਸੀਆਂ ਵਾਲੀ ਜ਼ਿੰਦਗੀ ਹੋ ਜਾਂਦੀ ਆ ਜਦੋਂ ਅਸੀਂ ਇੱਕ ਮੁਲਕ ਛੱਡ ਕੇ ਦੂਸਰੇ ਮੁਲਕ ਚ ਜਾਂਦੇ ਹਾਂ ਤੇ ਫਿਰ ਵੀ ਅਸੀਂ ਪਰਦੇਸੀ ਹੁੰਦੇ ਹਾਂ ਅਸੀਂ ਹਰ ਥਾਂ ਤੇ ਪਰਦੇਸੀ ਹਾਂ ਪਰਦੇਸ਼ ਸਾਡੇ ਨਾਲ ਆਲ ਦੁਆਲ ਬਣਿਆ ਰਹਿੰਦਾ ਹੈਗਾ ਆ ਪਰਦੇਸ਼ ਜਿਹੜੀ ਸਾਡੀ ਜ਼ਿੰਦਗੀ ਆ ਸਾਨੂੰ ਉਹ ਜਦੋਂ ਅਸੀਂ ਉਹਨੂੰ ਉਸਾਰੂ ਬਣਾਉਣ ਲਈ ਜ਼ਿੰਦਗੀ ਨੂੰ ਜ਼ਿੰਦਗੀ ਦੇ ਜਦੋਂ ਰੁਝੇਵੇਂ ਵੱਧ ਜਾਂਦੇ ਆ ਜ਼ਰੂਰਤਾਂ ਵੱਧ ਜਾਂਦੀਆਂ ਉਹਨਾਂ ਜ਼ਰੂਰਤਾਂ ਨੂੰ ਪੂਰੇ ਕਰਨ ਦੇ ਲਈ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ ਹਾਂ ਤੇ ਅਸੀਂ ਪਰਦੇਸੀ ਬਣ ਜਾਂਦੇ ਹਾਂ ਅੱਜ ਜਦੋਂ ਮੈਂ ਸ਼ਹਿਰ ਦੇ ਵਿਚ ਗਈ ਸਾਡੇ ਸ਼ਹਿਰ ਦੇ ਵਿਚ ਹਫਤੇ ਦੇ ਵਿਚ ਦੋ ਦਿਨ ਮਾਰਕੀਟ ਲੱਗਦੀ ਆ, ਮਾਰਕੀਟ ਦੇ ਵਿਚ ਜਿਹਦੇ ਵਿਚ ਫਰੈਸ਼ ਵੈਜੀਟੇਬਲਸ ਤੇ ਫਰੈਸ਼ ਫਰੂਟ ਵਗੈਰਾ ਤੇ ਪੁਰਾਣੇ ਟਾਈਮ ਦੇ ਵਿਚ ਜਿਹੜੇ ਇਥੇ ਦੇ ਫਾਰਮਰ ਲੋਕ ਸੀਗੇ ਉਹ ਆਪਣੇ ਜਿਹੜੇ ਪਿੰਡਾਂ ਵਾਲੇ ਆ ਕਿਸਾਨ ਉਹ ਆਪਣੇ ਘਰਾਂ ਦੀਆਂ ਖੇਤਾਂ ਦੀਆਂ ਤਾਜ਼ੀਆਂ ਫਲ ਸਬਜ਼ੀਆਂ ਤੇ ਘਰ ਦੇ ਬਣਾਏ ਹੋਏ ਖਾਣੇ ਜਿਨ੍ਹਾਂ ਦੇ ਵਿਚ ਬ੍ਰੈਡ ਵਗੈਰਾ ਘਰ ਦੇ ਜਿਹੜੇ ਉਹਨਾਂ ਦੇ ਓਵਨ ਹੈਗੇ ਆ ਉਹਨਾਂ ਦੇ ਵਿਚ ਉਹ ਬਣਾ ਕੇ ਪੁਰਾਣੇ ਟਾਈਮ ਦੀ ਜਿਸ ਤਰ੍ਹਾਂ ਦੇ ਟ੍ਰੈਡੀਸ਼ਨਲ ਇਹਨਾਂ ਦੀ ਬ੍ਰੈਡ ਆ ਉਹ ਬਣਾ ਕੇ ਫਿਰ ਮਾਰਕੀਟ ਦੇ ਵਿਚ ਉਹਨਾਂ ਨੂੰ ਵੇਚਦੇ ਹੈਗੇ ਤੇ ਲੋਕ ਬਹੁਤ ਪਸੰਦ ਕਰਦੇ ਆ ਪੁਰਾਣੇ ਬਜ਼ੁਰਗ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੁਬਾਰਾ ਫਿਰ ਉਹ ਜਦੋਂ ਖਰੀਦਦੇ ਆ। ਇਸੇ ਸਾਡੇ ਸ਼ਹਿਰ ਦੇ ਵਿਚ ਇਕ ਏਰੀਆ ਇਸ ਤਰ੍ਹਾਂ ਦਾ ਆ ਕਿ ਜਿੱਥੇ ਪੁਰਾਣੀਆਂ ਇੱਟਾਂ ਦੇ ਘਰ ਬਣੇ ਹੋਏ ਆ, ਛੋਟੀਆਂ ਛੋਟੀਆਂ ਭੀੜੀਆਂ ਭੀੜੀਆਂ ਗਲੀਆਂ ਆ, ਡੇਢ ਡੇਢ ਦੋ ਦੋ ਤਿੰਨ ਤਿੰਨ ਸੌ ਸਾਲ ਪੁਰਾਣੇ ਮਕਾਨ ਵੀ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਮੁਰੰਮਤ ਕਰਵਾ ਕੇ ਦੁਬਾਰਾ ਫਿਰ ਰਿਹਾਇਸ਼ ਤੇ ਯੋਗ ਬਣਾਇਆ ਹੋਇਆ ਆ ਤੇ ਨਾਲ ਹੀ ਸਾਡੇ ਸ਼ਹਿਰ ਦੇ ਵਿਚ ਦੀ ਇਕ ਨਹਿਰ ਨਿਕਲਦੀ ਆ ਤੇ ਨਹਿਰ ਦੇ ਵਿਚ ਜਿਹੜਾ ਕਿਸੇ ਟਾਈਮ ਇੱਥੇ ਵਪਾਰ ਹੁੰਦਾ ਸੀਗਾ, ਨਹਿਰ ਦੇ ਰਾਹੀਂ ਲੋਕ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੇ ਵਿਚ ਆਉਂਦੇ ਸੀ ਤੇ ਵਪਾਰ ਕਰਦੇ ਸੀਗੇ, ਵਪਾਰ ਦਾ ਸਾਧਨ ਸੀਗਾ। ਜਿਹੜੀ ਮਾਰਕੀਟ ਸਾਡੇ ਸ਼ਹਿਰ ਦੇ ਵਿਚ ਲੱਗਦੀ ਆ ਤੇ ਇਹਦੇ ਵਿਚ ਜ਼ਿਆਦਾ ਤੁਹਾਨੂੰ ਬਜ਼ੁਰਗ ਦਿਸਣਗੇ ਕਿਉਂਕਿ ਵੀਕ ਡੇ ਦੇ ਵਿਚ ਜਿੰਨੇ ਵੀ ਯੂਥ ਹੈਗੀ ਆ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿਚ ਹੁੰਦੀ ਆ, ਕੰਮਾਂ ਕਾਰਾਂ ਵਾਲੇ ਆਪਣੇ ਆਪਣੇ ਕੰਮਾਂ ਕਾਰਾਂ ਤੇ ਹੁੰਦੇ ਆ ਤੇ ਜਿਹੜੇ ਬਜ਼ੁਰਗ ਲੋਕ ਘਰਾਂ ਦੇ ਵਿਚ ਬੈਠੇ ਹੁੰਦੇ ਆ ਤੇ ਉਹਨਾਂ ਦੇ ਲਈ ਇਹ ਮਾਰਕੀਟ ਆ। ਇੱਕ ਤਾਂ ਉਹਨਾਂ ਲਈ ਸੈਂਟਰ ਪੁਆਇੰਟ ਆ ਕਿ ਉਹ ਸਾਰੇ ਆਪਣੇ ਪੁਰਾਣੇ ਸਾਥੀ ਬੇਲੀਆਂ ਨੂੰ ਇਸ ਮਾਰਕੀਟ ਦੇ ਵਿਚ ਮਿਲਦੇ ਹੈਗੇ ਆ, ਕਿਸੇ ਨਾਲ ਫਿਰ ਚਾਹ ਕੌਫੀ ਦੀ ਸਾਂਝ ਪਾਉਂਦੇ ਆ ਬੈਠ ਕੇ, ਫਿਰ ਗੱਲਾਂ ਬਾਤਾਂ ਕਿਸੇ ਨਾਲ ਮਾਰਕੀਟ ਚ ਖੜ ਕੇ ਕਰਦੇ ਆ, ਇੱਕ ਬਹਾਨਾ ਜਿਹਾ ਮਿਲਣ ਦਾ ਵੀ ਬਣਾਇਆ ਹੋਇਆ ਹੈਗਾ। ਤੇ ਬਾਕੀ ਜਿਹੜੀ ਖਰੀਦੋ ਫਰੋਖਤ ਹੁੰਦੀ ਆ ਉਹ ਅਸੀਂ ਆਮ ਹਰ ਕੋਈ ਖਰੀਦਦੇ ਹੈਗੇ ਆ। ਜਦੋਂ ਅੱਜ ਮੇਰਾ ਮਾਰਕੀਟ ਦੇ ਵਿਚ ਗੇੜਾ ਲੱਗਾ, ਇਹ ਅਕਸਰ ਮੈਂ ਗੱਲ ਇਸ ਨੂੰ ਨੋਟ ਕਰਦੀ ਆ ਪਰ ਅੱਜ ਮੈਂ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕਰ ਰਹੀ ਆ ਕਿ ਤੁਸੀਂ ਵੀ ਤੁਹਾਡਾ ਵੀ ਧਿਆਨ ਜਦੋਂ ਆਪਣੇ ਆਪਣੇ ਸ਼ਹਿਰਾਂ ਦੇ ਵਿਚ ਜਿੱਥੇ ਜਿੱਥੇ ਤੁਸੀਂ ਰਹਿ ਰਹੇ ਹੋ ਇਸ ਗੱਲ ਤੇ ਤੁਸੀਂ ਵੀ ਕਦੇ ਗੌਰ ਕਰਿਓ ਤੇ ਤੁਹਾਨੂੰ ਵੀ ਇਹ ਗੱਲ ਵੱਲ ਤੁਹਾਡਾ ਧਿਆਨ ਜਾਵੇਗਾ। ਇਹ ਸਾਡੇ ਸ਼ਹਿਰ ਦੇ ਵਿਚ ਬਹੁਤ ਸਾਰੇ ਬਜ਼ੁਰਗ ਜਿਨ੍ਹਾਂ ਦੀ ਜਿਹੜੇ ਇਸ ਟਾਈਮ ਉਹ ਰਿਟਾਇਰਮੈਂਟ ਲੈ ਚੁੱਕੇ ਹੈਗੇ ਆ, ਪੈਨਸ਼ਨ ਲੈ ਚੁੱਕੇ ਹੈਗੇ ਆ, ਇਸ ਤਰ੍ਹਾਂ ਦੀ 70 70 70+ 60+ ਇਸ ਤਰ੍ਹਾਂ ਦੇ ਆ ਜਾਂ ਸਾਡੀ ਏਜ ਵਾਲੇ ਜਿਹੜੇ ਇੱਥੇ ਜੌਬ ਕਰਦੇ ਆ ਉਹ ਜ਼ਿਆਦਾ ਬਾਜ਼ਾਰ ਦੇ ਵਿਚ ਸੀ। ਇਸੇ ਤਰ੍ਹਾਂ ਮੈਂ ਫਿਰ ਗੱਲਬਾਤ ਦੇ ਵਿਚ ਇਸੇ ਤਰ੍ਹਾਂ ਮੈਨੂੰ ਬਜ਼ੁਰਗ ਜਿਹਨੂੰ ਮੈਂ ਜਾਣਦੀ ਸੀਗੀ ਜੋੜਾ ਉਹ ਮੈਨੂੰ ਮਿਲਿਆ ਤੇ ਮੈਂ ਗੱਲਾਂ ਬਾਤਾਂ ਦੇ ਵਿਚ ਉਹਨਾਂ ਤੋਂ ਪੁੱਛਿਆ ਕਿ ਆਪਣਾ ਸ਼ਹਿਰ ਜਿਹੜਾ ਆ ਇਹ ਸਾਰਾ ਮੈਨੂੰ ਲੱਗਦਾ ਬਜ਼ੁਰਗਾਂ ਦਾ ਰਹਿ ਗਿਆ ਆ। ਤੇ ਫਿਰ ਉਹਨੇ ਦੱਸਿਆ ਕਿ ਨਹੀਂ, ਜਦੋਂ ਅਸੀਂ ਆਪਣੇ ਸ਼ਹਿਰ ਦੇ ਵਿਚ ਪਿੰਡ ਚ ਰਹਿੰਦੇ ਸੀਗੇ ਤੇ ਉਦੋਂ ਅਸੀਂ ਮੂਵ ਹੋ ਕੇ ਇੱਥੇ ਆ ਗਏ ਸੀ ਕਿਉਂਕਿ ਇਸ ਸ਼ਹਿਰ ਦੇ ਵਿਚ ਨੌਕਰੀਆਂ ਬਹੁਤ ਜ਼ਿਆਦਾ ਮਿਲਦੀਆਂ ਸੀਗੀਆਂ ਤੇ ਅਸੀਂ ਆਪਣਾ ਪਿੰਡ ਛੱਡ ਕੇ ਇਸ ਸ਼ਹਿਰ ਦੇ ਵਿਚ ਆ ਗਏ ਸੀਗੇ, ਇੱਥੇ ਅਸੀਂ ਆ ਕੇ ਨੌਕਰੀਆਂ ਕੀਤੀ, ਆਪਣਾ ਫਿਊਚਰ ਬਣਾਇਆ ਤੇ ਅੱਜ ਦੇ ਟਾਈਮ ਦੇ ਨਾਲ ਸਾਡੇ ਤੋਂ ਜਿਹੜੇ ਅਗਲੇ ਵੱਡੇ ਸ਼ਹਿਰ ਆ ਉੱਥੇ ਨੌਕਰੀਆਂ ਦੇ ਜ਼ਿਆਦਾ ਚਾਂਸ ਆ ਤੇ ਸਾਡੇ ਬੱਚੇ ਉਸ ਸ਼ਹਿਰਾਂ ਦੇ ਵਿਚ ਜਾ ਕੇ ਮੂਵ ਹੋ ਰਹੇ ਆ। ਸੋ ਇਹ ਜਿਹੜੇ ਪਰਦੇਸੀ ਅਸੀਂ ਬਣਦੇ ਆ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਚ ਜਾਂਦੇ ਆ ਤੇ ਜਦੋਂ ਮੁੜ ਕੇ ਆਪਣੀ ਜੰਮਣ ਭੂਮ ਜਿੱਥੇ ਤੁਸੀਂ ਬੱਚੇ ਪੈਦਾ ਹੋਏ ਹੁੰਦੇ ਜਾਂ ਅਸੀਂ ਪੈਦਾ ਹੋਏ ਹੁੰਦੇ ਜਾਂ ਸਾਡੇ ਬੱਚੇ ਜਿਸ ਥਾਂ ਤੇ ਪੈਦਾ ਹੋਏ ਹੁੰਦੇ, ਜਦੋਂ ਉਹ ਉਸ ਧਰਤੀ ਤੇ ਉਸ ਸ਼ਹਿਰ ਚ ਦੁਬਾਰਾ ਆਉਂਦੇ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਆਪਣੇ ਦੇਸ਼ ਦੇ ਵਿਚ ਆ ਗਏ ਆ, ਅਸੀਂ ਆਪਣੀ ਉਸ ਧਰਤੀ ਦੇ ਉੱਤੇ ਆ ਗਏ ਜਿੱਥੇ ਸਾਡਾ ਬਚਪਨ ਬੀਤਿਆ ਸੀ, ਅਸੀਂ ਉੱਥੇ ਸਕੂਲ ਕਾਲਜ ਗਏ ਸੀ, ਉਹ ਗਲੀਆਂ ਜਿਨ੍ਹਾਂ ਨੂੰ ਪੈਰਾਂ ਦੀ ਪਹਿਚਾਣ ਹੁੰਦੀ ਆ ਜਾਂ ਪੈਰਾਂ ਨੂੰ ਉਹਨਾਂ ਗਲੀਆਂ ਦੀ ਪਹਿਚਾਣ ਹੁੰਦੀ ਆ ਤੇ ਉਹ ਆਪਣੇ ਆਪ ਉਹਨਾਂ ਰਸਤਿਆਂ ਨੂੰ ਲੱਭ ਲੈਂਦੇ ਆ, ਉਹਨਾਂ ਥਾਂ ਤੇ ਚਲੇ ਜਾਂਦੇ ਆ ਤੇ ਫਿਰ ਦੁਬਾਰਾ ਯਾਦਾਂ ਆਉਂਦੀਆਂ ਕਿ ਇਹ ਤਾਂ ਸਾਡਾ ਆਪਣਾ ਸ਼ਹਿਰ ਆ, ਆਪਣੀਆਂ ਗਲੀਆਂ ਤੇ ਬੰਦਾ ਜਿੱਥੇ ਰਹਿੰਦਾ ਹੈਗਾ ਉਹਨੂੰ ਆਪਣੇ ਆਪਣੀ ਥਾਂ ਦੇ ਨਾਲ, ਆਪਣੇ ਗ੍ਰਾਂ ਦੇ ਨਾਲ, ਆਪਣੀਆਂ ਗਲੀਆਂ ਦੇ ਨਾਲ ਪਿਆਰ ਪੈ ਜਾਂਦਾ ਹੈਗਾ ਆ। ਸੋ ਇਸੇ ਤਰ੍ਹਾਂ ਅਸੀਂ ਪਰਦੇਸੀਆਂ, ਰੋਜੀ ਰੋਟੀ ਦੇ ਲਈ ਅਸੀਂ ਇਸ ਦੇਸ਼ ਦੇ ਵਿਚ ਆ ਕੇ ਬੈਠੇ ਆ ਤੇ ਜਦੋਂ ਅਸੀਂ ਆਪਣੇ ਦੇਸ਼ ਦੇ ਵਿਚ ਮੁੜ ਕੇ ਫੇਰਾ ਲਾਉਂਦੇ ਆ ਤੇ ਮੁੜ ਕੇ ਅਸੀਂ ਉਹਨਾਂ ਪਿੰਡਾਂ ਦੇ ਵਿਚ ਜਾਂਦੇ ਆ ਜਿਹੜੇ ਪਿੰਡ ਅਸੀਂ ਛੱਡ ਕੇ ਆ ਗਏ ਹੁੰਦੇ ਆ ਤੇ ਉਹ ਪਿੰਡ ਸਾਨੂੰ ਦੁਬਾਰਾ ਫੇਰ ਸੋਹਣੇ ਲੱਗਦੇ ਆ। ਇਸੇ ਤਰ੍ਹਾਂ ਜਦੋਂ ਮੈਂ ਬਹੁਤ ਵਰਿਆ ਮਗਰੋਂ ਆਪਣੇ ਉਸ ਪਿੰਡ ਦੇ ਵਿੱਚ ਜਿੱਥੇ ਮੇਰਾ ਬਚਪਨ ਛੋਟੀ ਹੁੰਦੀ ਦਾ ਨਿਕਲਿਆ ਸੀਗਾ, ਉਸ ਪਿੰਡ ਦੇ ਵਿੱਚ ਗਈ ਤੇ ਚਾਹੇ ਉਸ ਪਿੰਡ ਦੀ ਮੇਨ ਸੜਕ ਦੇ ਉੱਤੇ ਵੱਡੀਆਂ ਵੱਡੀਆਂ ਕੋਠੀਆਂ ਪੈ ਗਈਆਂ ਸੀਗੀਆਂ ਤੇ ਰਸਤਾ ਜਿਹੜਾ ਆ ਬੇਪਛਾਣਿਆ ਹੋ ਗਿਆ ਸੀ। ਜਿੱਥੇ ਪਹਿਲਾਂ ਅਸੀਂ ਹਨੇਰੇ ਦੇ ਵਿੱਚ ਵੀ ਅੱਖਾਂ ਬੰਦ ਕਰਕੇ ਵੀ ਉਹਨਾਂ ਰਸਤਿਆਂ ਤੇ ਟੁਰਦੇ ਰਹੇ ਆ, ਤੇ ਉਹਨਾਂ ਰਸਤਿਆਂ ਦੇ ਉੱਤੇ ਉਹ ਜਿੱਥੇ ਚੌੜੇ ਰਸਤੇ ਸੀ ਛੋਟੇ ਬਣ ਗਏ ਔਰ ਕੋਠੀਆਂ ਪੈ ਗਈਆਂ, ਗਲੀਆਂ ਦੇ ਵਿੱਚ ਹਨੇਰਾ ਜਿਹਾ ਹੋ ਗਿਆ, ਬਿਲਡਿੰਗਾਂ ਇਮਾਰਤਾਂ ਡੱਡੀਆਂ ਸਮਾਨ ਨੂੰ ਛੋਣ ਵਾਲੀਆਂ ਉੱਥੇ ਬਣ ਗਈਆਂ, ਤੇ ਨਵੇਂ ਬੱਚੇ ਨਵੀਂ ਯੂਥ ਨਵੀਂ ਜਨਰੇਸ਼ਨ ਜਿਹੜੀ ਕਿ ਤੁਹਾਨੂੰ ਪਹਿਚਾਣਦੀ ਨਹੀਂ ਹੈਗੀ ਉਹ ਸੀ। ਤੇ ਪਰ ਫਿਰ ਵੀ ਪੈਰਾਂ ਨੂੰ ਆਪਣੇ ਘਰ ਦਾ ਰਸਤੇ ਦਾ ਪਤਾ ਹੁੰਦਾ, ਉਹਨਾਂ ਗਲੀਆਂ ਦਾ ਪਤਾ ਹੁੰਦਾ ਕਿ ਜਿੱਥੇ ਤੁਸੀਂ ਅੱਖਾਂ ਬੰਦ ਕਰਕੇ ਤੁਰਦੇ ਰਹਿੰਦੇ ਆ ਤੁਹਾਡੇ ਦਿਮਾਗ ਦੇ ਵਿੱਚ ਉਹ ਨਕਸ਼ਾ ਅੱਗੇ ਦੀ ਅੱਗੇ ਆਉਂਦਾ ਰਹਿੰਦਾ ਆ। ਤੇ ਜਦੋਂ ਮੈਂ ਆਪਣੇ ਉਸ ਪਿੰਡ ਗਈ ਤੇ ਸਾਡੇ ਸਕੂਲ ਦੇ ਵਿੱਚ ਬੋਰਡ ਹੁੰਦਾ ਸੀਗਾ, ਬੋਰਡ ਦੇ ਥੱਲੇ ਸਾਡੀਆਂ ਕਲਾਸਾਂ ਲੱਗਦੀਆਂ ਹੁੰਦੀਆਂ ਸੀਗੀਆਂ, ਚੌਥੀ ਤੱਕ ਦੀਆਂ ਸਾਡੀਆਂ ਕਲਾਸਾਂ ਹੁੰਦੀਆਂ ਸੀਗੀਆਂ, ਪੰਜਵੀਂ ਤੱਕ ਕਲਾਸਾਂ ਹੁੰਦੀਆਂ ਸੀ। ਇੱਕ ਕਮਰੇ ਦੇ ਵਿੱਚ ਤਿੰਨ ਕਲਾਸਾਂ ਲੱਗਦੀਆਂ ਸੀ ਤੇ ਇੱਕ ਕਮਰੇ ਦੇ ਵਿੱਚ ਦੋ ਕਲਾਸਾਂ ਲੱਗਦੀਆਂ ਸੀ। ਇੱਕ ਪਾਸੇ ਪੰਜਵੀਂ ਕਲਾਸ ਦੇ ਡੈਸਕ ਲਾਏ ਹੁੰਦੇ ਸੀ, ਇੱਕ ਪਾਸੇ ਚੌਥੀ ਦੇ ਲਾਏ ਹੁੰਦੇ ਸੀ, ਤੇ ਜਿਹੜਾ ਵੱਡਾ ਕਮਰਾ ਸੀਗਾ ਉਹਦੇ ਵਿੱਚ ਪਹਿਲੀ ਤੇ ਦੂਜੀ ਤੇ ਤੀਜੀ ਹੁੰਦੀ ਸੀ। ਤੇ ਜਦੋਂ ਮੌਸਮ ਸੋਹਣੇ ਹੁੰਦੇ ਸੀਗੇ, ਧੁੱਪਾਂ ਦੇ ਦਿਨ ਹੁੰਦੇ ਸੀਗੇ ਜਾਂ ਗਰਮੀਆਂ ਦੀਆਂ ਰੁੱਤਾਂ ਹੁੰਦੀਆਂ ਸੀ, ਜਿਹੜਾ ਬੋਰਡ ਦਾ ਦਰਖਤ ਬਹੁਤ ਵੱਡਾ ਫੈਲਿਆ ਹੋਇਆ ਸੀਗਾ, ਅੱਧੇ ਗਰਾਊਂਡ ਦੇ ਵਿੱਚ ਉਹਦੀ ਛਾਂ ਹੁੰਦੀ ਸੀਗੀ, ਉਹਦੇ ਥੱਲੇ ਸਾਡੀਆਂ ਟਾਟ ਵਿਛਾ ਕੇ ਸਾਡੀਆਂ ਕਲਾਸਾਂ ਲੱਗਦੀਆਂ ਹੁੰਦੀਆਂ ਸੀਗੀਆਂ। ਦਿਲ ਕੀਤਾ ਕਿ ਉਹਨਾਂ ਛਾਵਾਂ ਨੂੰ, ਉਹਨਾਂ ਰਾਹਾਂ ਨੂੰ, ਉਹਨਾਂ ਥਾਵਾਂ ਨੂੰ ਦੇਖਿਆ ਜਾਵੇ, ਪਰ ਉਹ ਸਾਰਾ ਕੁਛ ਬਦਲ ਚੁੱਕਾ ਸੀਗਾ। ਸਕੂਲ ਦੀ ਬਿਲਡਿੰਗ ਨਵੀਂ ਬਣ ਚੁੱਕੀ ਸੀਗੀ ਤੇ ਉਹ ਰਸਤੇ ਵੀ ਬਦਲ ਚੁੱਕੇ ਸੀ, ਉਹ ਬਜ਼ੁਰਗ ਵੀ ਨਹੀਂ ਸੀਗੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਪਲੇ ਸੀਗੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਉਹਨਾਂ ਨੇ ਸਾਨੂੰ ਬੈਠਣ ਉੱਠਣ ਦਾ ਸਾਨੂੰ ਜਾਂਚ ਸਿਖਾਈ, ਜਿਨ੍ਹਾਂ ਨੇ ਸਾਨੂੰ ਆਪਣੇ ਹੱਥੀਂ ਖਾਣੇ ਖਿਲਾਏ, ਉਹ ਬਜ਼ੁਰਗ ਵੀ ਨਹੀਂ ਸੀ ਤੇ ਉਹਨਾਂ ਥਾਵਾਂ ਦੇ ਨਕਸ਼ੇ ਵੀ ਬਦਲ ਚੁੱਕੇ ਸੀ। ਨਵੀਂ ਪੀੜ੍ਹੀ ਸੀਗੀ ਜਿਨ੍ਹਾਂ ਨੂੰ ਸਾਡੀ ਪਹਿਚਾਣ ਨਹੀਂ ਸੀ ਤੇ ਸਾਨੂੰ ਉਹਨਾਂ ਦੀ ਪਹਿਚਾਣ ਨਹੀਂ ਸੀ। ਸੋ ਜਦੋਂ ਪਿੰਡ ਗਏ ਤੇ ਬਹੁਤ ਖੁਸ਼ੀ ਵੀ ਹੋਈ ਕਿ ਆਪਣਾ ਪਿੰਡ ਦੁਆਰਾ ਉੱਥੇ ਅਸੀਂ ਮਿਲਣ ਨੂੰ ਗਏ ਹਾਂ, ਪਰ ਬਹੁਤ ਜ਼ਿਆਦਾ ਦੁੱਖ ਇਸ ਗੱਲ ਦਾ ਹੋਇਆ ਕਿ ਕਿਸੇ ਨੇ ਪਹਿਚਾਣਿਆ ਨਹੀਂ, ਨਾ ਰਾਮਾ ਨੇ ਨਾ ਸਾਥ ਦਿੱਤਾ ਤੇ ਨਾ ਥਾਵਾਂ ਨੇ ਤੇ ਨਾ ਉੱਥੇ ਦੇ ਬੱਚਿਆਂ ਨੇ, ਨਵੀਂ ਪੀੜ੍ਹੀ ਨੇ, ਕਿਉਂਕਿ ਕੋਈ ਪਛਾਣਨ ਜਿਸ ਦਾ ਨਾਂ ਲੈਂਦੇ ਸੀਗੇ ਤੇ ਉਹ ਉੱਥੇ ਰਹਿੰਦੇ ਨਹੀਂ ਸੀਗੇ ਤੇ ਜਿਨ੍ਹਾਂ ਬਾਰੇ ਪੁੱਛਦੇ ਸੀ ਉਹ ਵੀ ਇਸ ਦੁਨੀਆਂ ਦੇ ਵਿੱਚ ਨਹੀਂ ਸੀ। ਪਰ ਫਿਰ ਵੀ ਜਦੋਂ ਉਸ ਪਿੰਡ ਦੀ ਧਰਤ ਦੇ ਉੱਤੇ ਪੈਰ ਰੱਖਦੇ ਹਾਂ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਅਸੀਂ ਆਪਣੀ ਪੁਰਾਣੀ ਦੁਨੀਆਂ ਦੇ ਵਿੱਚ ਆ ਗਏ ਹੈਗੇ ਆ। ਸੋ ਪਰਦੇਸੀ ਹਰ ਕਿਸੇ ਦੇ ਪਰਦੇਸੀ ਹੋਣਾ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਦੂਰੋਂ ਨੇੜਿਓਂ ਜੁੜਿਆ ਹੋਇਆ ਹੈਗਾ, ਘਰ ਦੇ ਹਾਲਾਤਾਂ ਨੂੰ ਬਿਹਤਰ ਕਰਨ ਲਈ, ਆਪਣੇ ਹਾਲਾਤ ਬਿਹਤਰ ਕਰਨ ਲਈ। ਹਮੇਸ਼ਾ ਮੈਂ ਇਹੀ ਕਹਿੰਦੀ ਹੁੰਦੀ ਹਾਂ ਕਿ ਜਿਸ ਵੀ ਧਰਤੀ ਦੇ ਉੱਤੇ ਰਹੋ, ਜਿਸ ਵੀ ਸਮਾਜ ਦੇ ਨਾਲ ਰਹੋ, ਜੁੜ ਕੇ ਰਹੋ, ਭਾਈਚਾਰੇ ਵਾਲੀ ਸਾਂਝ ਬਣਾ ਕੇ ਅਸੀਂ ਰਹੀਏ, ਇਹੀ ਸਾਡਾ ਸਭ ਤੋਂ ਵੱਡਾ ਆਦਾਨ ਪ੍ਰਦਾਨ ਆ ਆਪਣੇ ਲਈ, ਉਸ ਮੁਲਕ ਦੇ ਲਈ ਤੇ ਆਪਣੇ ਮੁਲਕ ਦਾ ਨਾਂ ਰੋਸ਼ਨ ਕਰਨ ਦੇ ਲਈ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂਜੀਤ ਦੇ ਨਾਲ। ਇਹ ਉਦਾਸ ਦੀਵੇ ਦੀ ਰੋਸ਼ਨੀ ਤੇ ਖਾਮੋਸ਼ ਬੀਣਾ ਦਾ ਰਾਗ ਹੈ, ਜਿਹਦਾ ਦਰਦ ਕੋਈ ਨਾ ਜਾਣਦਾ, ਉਸ ਦਿਲ ਚੋਂ ਫੁੱਟਿਆ ਬੈਰਾਗ ਹੈ। ਇਹਦੇ ਹਰ ਸਫ਼ੇ ਤੇ ਇਹ ਰੋਸ਼ਨੀ, ਇਹਦੇ ਹਰ ਸੁਖਨ ਵਿਚ ਸੋਜ ਹੈ। ਇਹ ਦੀਵਾਨ ਕਿਹੜੇ ਅਦੀਬ ਦਾ, ਇਹਦਾ ਹਰਫ ਹਰਫ ਚਿਰਾਗ ਹੈ।
ਜਾ ਚੋਲਾ ਵੀ ਹੁਣ ਚੋਲਾ ਵੀ ਜਾਂਦਾ ਇੱਕ ਤੇਰੇ ਨਾਲ ਸਾਡਾ ਭੋਲਾ ਵੀ
ਅੱਜ ਅਸੀਂ ਗੱਲਬਾਤ ਕਰਾਂਗੇ ਬਾਪ ਤੇ ਧੀ ਦੇ ਰਿਸ਼ਤੇ ਦੇ ਬਾਰੇ ਚ। ਕਹਿੰਦੇ ਆ ਕਿ ਧੀਆਂ ਦੀ ਟੌਰ ਤੇ ਆਕੜ ਬਾਪ ਦੇ ਸਿਰ ਤੇ ਹੀ ਹੁੰਦੀ ਆ ਤੇ ਧੀਆਂ ਦੇ ਲਈ ਬਾਪ ਉਹ ਹੁੰਦਾ ਹੈ ਜਿਸ ਨੂੰ ਸਿਰਫ ਧੀਆਂ ਹੀ ਸਮਝ ਸਕਦੀਆਂ ਨੇ। ਧੀ ਤੇ ਬਾਪ ਦਾ ਰਿਸ਼ਤਾ ਇੰਨਾ ਗੂੜਾ ਤੇ ਮਜ਼ਬੂਤ ਹੁੰਦਾ ਹੈ ਤੇ ਜੇ ਕਿਤੇ ਨਸੀਬ ਮੁੱਲ ਮਿਲਦੇ ਹੋਣ ਤਾਂ ਬਾਪ ਆਪਣੇ ਆਪ ਨੂੰ ਵੇਚ ਕੇ ਇਹ ਨਸੀਬ ਆਪਣੀ ਧੀ ਦੇ ਲੇਖੇ ਲਾਉਣ ਲਈ ਵੀ ਤਿਆਰ ਹੋ ਜਾਂਦਾ ਹੈ। ਕਹਿੰਦੇ ਆ ਕਿ ਬਾਕੀ ਸਾਰੇ ਰਿਸ਼ਤਿਆਂ ਦੀ ਕੀਮਤ ਚੁਕਾਉਣ ਦੇ ਲਈ ਤੁਹਾਨੂੰ ਕੀਮਤ ਦੇਣੀ ਪੈਂਦੀ ਆ ਤੇ ਜਿਹੜੇ ਮਾਂ ਬਾਪ ਦਾ ਇੱਕ ਐਸਾ ਰਿਸ਼ਤਾ ਆ ਇੱਕ ਪਿਆਰ ਆ ਕਿ ਜਿਹੜਾ ਤੁਹਾਨੂੰ ਮੁਫ਼ਤ ਦੇ ਵਿੱਚ ਮਿਲਦਾ ਆ। ਸੋ ਦੋਸਤੋ ਇਹ ਸੱਚ ਹੈ ਕਿ ਜਿਸ ਘਰ ਦੇ ਵਿੱਚ ਧੀਆਂ ਹੁੰਦੀਆਂ ਨੇ ਉਸ ਘਰ ਦੇ ਵਿੱਚ ਰੌਣਕਾਂ ਪਹਿਲਾਂ ਪਾਉਂਦੀਆਂ ਨੇ। ਰੌਣਕਾਂ ਸਾਰੇ ਪਾਸੇ ਸਾਰੇ ਖੂੰਜਿਆਂ ਦੇ ਵਿੱਚ ਤਾੜੀ ਮਾਰਦੀਆਂ ਨੇ। ਘਰ ਦੇ ਵਿੱਚ ਰੌਣਕ ਹੀ ਰੌਣਕ ਲੱਗਦੀ ਹੈ। ਧੀਆਂ ਘਰ ਨੂੰ ਸਵਾਰ ਕੇ ਰੱਖਦੀਆਂ ਨੇ ਤੇ ਧੀਆਂ ਮਾਂ ਬਾਪ ਦਾ ਜਿੰਨਾ ਫਿਕਰ ਕਰਦੀਆਂ ਨੇ। ਇਹ ਨਹੀਂ ਕਿ ਬੇਟੇ ਜਾਂ ਪੁੱਤਰ ਉਹਨਾਂ ਦਾ ਫਿਕਰ ਨਹੀਂ ਕਰਦੇ ਪਰ ਧੀਆਂ ਦਾ ਫਿਕਰ ਇੱਕ ਵੱਖਰਾ ਜਿਹਾ ਫਿਕਰ ਹੁੰਦਾ। ਇਸੇ ਤਰ੍ਹਾਂ ਬਾਪ ਦਾ ਜਿਹੜਾ ਫਿਕਰ ਆਪਣੇ ਬੱਚਿਆਂ ਦੇ ਲਈ ਹੁੰਦਾ ਆ ਉਹ ਮਾਂ ਨਾਲੋਂ ਵੱਖਰਾ ਹੁੰਦਾ ਆ। ਬਾਪ ਦੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਆ, ਉਹਨਾਂ ਨੂੰ ਸਕੂਲ ਪੜਾਉਣ ਦੀਆਂ, ਉਹਨਾਂ ਦੀਆਂ ਫੀਸਾਂ ਦੀਆਂ, ਉਹਨਾਂ ਦੀਆਂ ਵਿਆਹ ਸ਼ਾਦੀਆਂ ਦੀਆਂ ਤੇ ਜ਼ਿੰਦਗੀ ਦੇ ਵਿੱਚ ਜੋ ਉਹਨਾਂ ਨੇ ਕੁਛ ਬਣਨਾ ਹੁੰਦਾ, ਉਹਨਾਂ ਦੇ ਸੁਪਨੇ ਜਿਹੜੇ ਪੂਰੇ ਕਰਨੇ ਹੁੰਦੇ ਉਹ ਬਾਪ ਦੇ ਸਿਰ ਤੇ ਹੀ ਉਹ ਜ਼ਿੰਮੇਵਾਰੀ ਹੁੰਦੀ ਆ। ਸੋ ਬਾਪ ਇੱਕ ਐਸਾ ਸੈਨਿਕ ਹੈਗਾ ਸਾਡੀ ਜ਼ਿੰਦਗੀ ਦਾ ਜਿਹੜਾ ਕਿ ਜ਼ਿੰਦਗੀ ਨੂੰ ਤਰਤੀਬ ਵਾਰ ਤੋਰੀ ਰੱਖਦਾ ਸਾਡੀਆਂ ਜ਼ਿੰਦਗੀਆਂ ਨੂੰ, ਨਾਲ ਨਾਲ ਉਹ ਆਪ ਵੀ ਤਰਤੀਬ ਵਾਰ ਤੁਰਦਾ। ਉਹਨੂੰ ਪਤਾ ਆ ਕਿ ਉਸਨੇ ਜ਼ਿੰਦਗੀ ਦੀ ਸੜਕ ਤੇ ਕਿਸ ਤਰ੍ਹਾਂ ਤੁਰਨਾ ਆ ਤੇ ਕਿਸ ਤਰ੍ਹਾਂ ਉਹਨੇ ਸਾਨੂੰ ਤੋਰੀ ਰੱਖਣਾ ਆ ਹੌਸਲੇ ਦੇ ਨਾਲ, ਇਸ ਹੌਸਲੇ ਦੇ ਨਾਲ ਕਿ ਉਸਨੇ ਸਾਡੇ ਸੁਪਨੇ ਪੂਰੇ ਕਰਨੇ ਆ। ਉਹ ਕਈ ਵਾਰ ਜ਼ਿੰਦਗੀ ਦੇ ਹਾਲਾਤਾਂ ਦੇ ਨਾਲ ਔਖਾ ਹੋ ਕੇ ਸੰਘਰਸ਼ ਕਰਕੇ ਹਰ ਹਾਲਤ ਦੇ ਵਿੱਚ ਆਪਣੇ ਬੱਚਿਆਂ ਨੂੰ ਉਸ ਮੁਕਾਮ ਤੇ ਪਹੁੰਚਾਉਣ ਦੀ ਇੱਕ ਹਿੰਮਤ ਰੱਖਦਾ ਹੁੰਦਾ ਆ। ਇਹ ਉਹਦੇ ਚ ਇੱਕ ਲਗਨ ਹੁੰਦੀ ਆ ਕਿ ਜਿਸ ਮੁਕਾਮ ਤੱਕ ਉਹਦੇ ਬੱਚੇ ਸੋਚਦੇ ਆ ਜਾਣ ਦੇ ਲਈ ਜਾਂ ਜਿਹੜਾ ਬੱਚਿਆਂ ਦਾ ਸੁਪਨਾ ਹੁੰਦਾ। ਬਾਪ ਦਾ ਸਾਡੀ ਜ਼ਿੰਦਗੀਆਂ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਹੈ ਤੇ ਬਹੁਤ ਵੱਡਾ ਰੋਲ ਹੈਗਾ ਆ। ਮਾਂ ਸਾਨੂੰ ਜਨਮ ਦਿੰਦੀ ਆ, ਪੀੜਾ ਝੱਲਦੀ ਆ ਤੇ ਮਾਂ ਦੇ ਨਾੜੂਏ ਦੇ ਆਲੇ ਦੁਆਲੇ ਸਾਡਾ ਜਿਹੜਾ ਇੱਕ ਰਿਸ਼ਤਾ ਆ ਪੀੜਾਂ ਦਾ, ਦਰਦਾਂ ਦਾ, ਸਾਡੀਆਂ ਖੁਸ਼ੀਆਂ ਦਾ ਉਹ ਬੰਨਿਆ ਹੁੰਦਾ ਆ। ਮਾਂ ਅਸੀਂ ਘਰ ਜਦੋਂ ਬੱਚਾ ਘਰ ਆਉਂਦਾ ਆ ਤੇ ਮਾਂ ਨੂੰ ਪਹਿਲਾਂ ਹੀ ਉਹਦੇ ਦਿਲ ਨੂੰ ਪਤਾ ਲੱਗ ਜਾਂਦਾ ਕਿ ਬੱਚਾ ਉਦਾਸ ਜਾਂ ਬੱਚਾ ਮਨ ਖੁਸ਼ ਘਰ ਦੇ ਵਿੱਚ ਐਂਟਰ ਹੋ ਰਿਹਾ ਆ। ਲੇਕਿਨ ਜਿਹੜਾ ਬਾਪ ਆ ਇਹ ਕੁਛ ਕਹਿੰਦਾ ਨਹੀਂ ਹੁੰਦਾ, ਇਹ ਦੇਖਦਾ ਰਹਿੰਦਾ, ਸੋਚਦਾ ਰਹਿੰਦਾ ਤੇ ਉਹਦੀ ਨਜ਼ਰ ਦੇ ਵਿੱਚ ਘਰ ਦਾ ਪੂਰਾ ਮਾਹੌਲ ਹੁੰਦਾ ਆ। ਬਾਪ ਚੁੱਪ ਚੁੱਪ ਇੱਤੇ ਸਾਰਾ ਕੁਛ ਕਰਦਾ ਰਹਿੰਦਾ ਆ ਤੇ ਪਰ ਬਾਪ ਮਾਂ ਦੇ ਨਾਲੋਂ ਜ਼ਿਆਦਾ ਸਾਡਾ ਫਿਕਰ ਰੱਖਦਾ ਹੁੰਦਾ। ਬਾਪ ਕਦੇ ਸਾਨੂੰ ਕਿਸੇ ਗੱਲ ਤੋਂ ਰੋਕਦਾ ਨਹੀਂ ਹੁੰਦਾ ਪਰ ਬਾਪ ਦੀ ਛਬੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਸਾਡੇ ਅੰਦਰ ਉਹਦੇ ਲਈ ਡਰ ਬਣਿਆ ਰਹਿੰਦਾ ਕਿਉਂਕਿ ਉਹ ਮਾਂ ਦੀ ਤਰ੍ਹਾਂ ਸਾਨੂੰ ਲਾਡ ਨਹੀਂ ਕਰਦਾ। ਮਾਂ ਦੀ ਤਰ੍ਹਾਂ ਇਹ ਸਾਨੂੰ ਤੋਤਲੀ ਆਵਾਜ਼ ਦੇ ਵਿੱਚ ਉਹ ਨਹੀਂ ਬੁਲਾਉਂਦਾ ਤੇ ਇਸ ਕਰਕੇ ਸਾਡਾ ਥੋੜਾ ਜਿਹਾ ਬਾਪ ਦੇ ਨਾਲੋਂ ਅਸੀਂ ਕਿਤੇ ਨਾ ਕਿਤੇ ਡਿਸਟੈਂਸ ਚ ਰਹਿੰਦੇ ਹਾਂ ਕਿ ਸਾਡਾ ਬਾਪ ਪਤਾ ਨੀ ਕਿੰਨੇ ਕੁ ਡਰ ਵਾਲਾ ਆ। ਤੇ ਮਾਂ ਦੇ ਦਿਲ ਦਾ ਅਸੀਂ ਭੇਤ ਪਾ ਲੈਂਦੇ ਹਾਂ, ਮਾਂ ਦੀ ਗੋਦੀ ਚ ਬਹਿੰਦੇ ਹਾਂ, ਮਾਂ ਦੇ ਨਾਲ, ਮਾਂ ਸਾਡੇ ਨਾਲ ਉਸੇ ਤਰ੍ਹਾਂ ਦੀਆਂ ਤੋਤਲੀਆਂ ਆਵਾਜ਼ਾਂ ਕੱਢ ਕੇ ਗੱਲਾਂ ਕਰਦੀ ਆ। ਸੋ ਮਾਂ ਦੇ ਨਾਲ ਅਸੀਂ ਜੋ ਬੱਚੇ ਦਾ ਰਿਸ਼ਤਾ ਸਭ ਤੋਂ ਪਹਿਲਾਂ ਬਣ ਜਾਂਦਾ, ਬਾਪ ਦੇ ਨਾਲ ਥੋੜੀ ਦੇਰ ਬਾਅਦ ਬਣਦਾ ਆ, ਕਿਉਂਕਿ ਬਾਪ ਜਦੋਂ ਬੱਚਾ ਜਨਮ ਲੈਂਦਾ ਬਾਪ ਉਸੇ ਵੇਲੇ ਉਹਦੇ ਬਾਰੇ ਫਿਕਰਮੰਦ ਹੋ ਜਾਂਦਾ ਆ। ਤੋ ਫਿਕਰਮੰਦ ਦੇ ਨਾਲ ਨਾਲ ਉਹ ਬੱਚੇ ਨੂੰ ਇਹ ਜਿਹੜਾ ਜ਼ਿੰਦਗੀ ਆਪਣੇ ਧੀ ਪੁੱਤ ਨੂੰ ਜ਼ਿੰਦਗੀ ਦੇ ਕਰੜੇ ਰਾਹਾਂ ਦੇ ਉੱਤੇ ਤੁਰਨਾ ਸਿਖਾਉਂਦਾ ਆ, ਉਹਦੇ ਨਾਲ ਦੋ ਚਾਰ ਹੋਣਾ ਸਿਖਾਉਂਦਾ ਆ, ਸੰਘਰਸ਼ ਕਰਨਾ ਸਿਖਾਉਂਦਾ, ਜ਼ਿੰਦਗੀ ਦੀ ਤਲਵਾਰ ਫੜਨੀ ਸਿਖਾਉਂਦਾ ਬਾਪ। ਮਾਂ ਜਿੱਥੇ ਸਾਨੂੰ ਸਹਿਣਸ਼ੀਲਤਾ ਦਾ ਪਾਠ ਸਿਖਾਉਂਦੀ ਆ, ਸਹਿਜਤਾ ਦਾ ਪਾਠ ਸਿਖਾਉਂਦੀ ਆ ਕਿ ਤੁਸੀਂ ਸਹਿਜ ਨਾਲ ਆਹ ਕੰਮ ਕਰਨਾ ਆ, ਕੋਈ ਨੀ ਧੀਰਜ ਨਾਲ ਕੰਮ ਕਰਨਾ, ਉੱਥੇ ਬਾਪ ਸਾਨੂੰ ਗਰਜਣਾ ਸਿਖਾਉਂਦਾ ਆ, ਜ਼ਿੰਦਗੀ ਦੇ ਨਾਲ ਦੋ ਚਾਰ ਕਰਨਾ ਸਿਖਾਉਂਦਾ ਆ, ਸਾਨੂੰ ਸ਼ੇਰ ਬਣਾਉਂਦਾ ਆ, ਸਾਡੇ ਜਿਹੜੇ ਹੌਂਸਲੇ ਆ ਉਹ ਫੌਲਾਦੀ ਬਣਾਉਂਦਾ ਆ, ਕਿਉਂਕਿ ਬਾਪ ਬਾਪ ਆ ਤੇ ਬਾਪ ਆਪਣੇ ਔਲਾਦਾਂ ਨੂੰ ਇਹ ਗੱਲ ਨਾਲ ਇਹ ਸੋਚ ਕੇ ਉਹਨਾਂ ਨੂੰ ਤਿਆਰ ਕਰਦਾ, ਬਹਾਦਰ ਬਣਾਉਂਦਾ ਕਿ ਉਸਦੇ ਬੱਚੇ ਜ਼ਿੰਦਗੀ ਦੀ ਰਾਹ ਤੇ ਜਦ ਚੱਲਣ ਤੇ ਜ਼ਿੰਦਗੀ ਦੇ ਨਾਲ ਡਟ ਕੇ ਮੁਕਾਬਲਾ ਕਰ ਸਕਣ, ਉਹਦੀਆਂ ਮੁਸ਼ਕਲਾਂ ਦੇ ਨਾਲ, ਔਕੜਾਂ ਦੇ ਨਾਲ, ਜ਼ਿੰਦਗੀ ਦੀ ਰਮਜ ਨੂੰ ਬੱਚੇ ਸਮਝ ਸਕਣ। ਇਸ ਕਰਕੇ ਬਾਪ ਥੋੜਾ ਜਿਹਾ ਸਖਤ ਹੁੰਦਾ, ਸਾਡਾ ਅਸਲੀ ਗੁਰੂ ਬਾਪ ਹੁੰਦਾ, ਮਾਸਟਰ ਹੁੰਦਾ, ਸਾਡਾ ਅਧਿਆਪਕ ਹੁੰਦਾ ਆ, ਜਿਹੜਾ ਚੁੱਪ ਚਪੀਤੇ ਇਸ਼ਾਰਿਆਂ ਦੇ ਨਾਲ ਸਾਨੂੰ ਸਮਝਾਉਂਦਾ ਰਹਿੰਦਾ ਆ, ਤੇ ਉਹਦੀ ਚੁੱਪ ਦੇ ਵਿੱਚ ਬਹੁਤ ਕੁਛ ਹੁੰਦਾ, ਉਹਦੀ ਚੁੱਪ ਦੇ ਵਿੱਚ ਸਾਡੇ ਲਈ ਹਮਦਰਦੀ, ਸਾਡੇ ਲਈ ਪਿਆਰ, ਸਾਡਾ ਫਿਕਰ ਤੇ ਸਾਡੇ ਲਈ ਜ਼ਿੰਦਗੀ ਦੇ ਬਹੁਤ ਸਾਰੇ ਜਿਹੜੇ ਉਹ ਸੁਪਨੇ ਉਹਨੇ ਸੋਚੇ ਹੁੰਦੇ ਆ, ਉਹਦੀ ਜ਼ੁਬਾਨ ਤੇ ਹੁੰਦੇ ਆ, ਤੇ ਉਹਨਾਂ ਨੂੰ ਉਹ ਨਾ ਦੇ ਚੁੱਕਾ ਹੁੰਦਾ ਉਹਨਾਂ ਸੁਪਨਿਆਂ ਨੂੰ। ਸੋ ਸਾਡਾ ਜਿਹੜਾ ਬਾਪ ਆ, ਬਾਪ ਅਸੀਂ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜਾਂ ਸ਼ੁਰੂ ਤੋਂ ਹੀ ਬਾਪ ਦੇ ਲਈ ਬਹੁਤ ਘੱਟ ਜ਼ਿਕਰ ਹੋਇਆ, ਸੋ ਬਾਪ ਦਾ ਜ਼ਿਕਰ ਉਹਨਾਂ ਹੀ ਹੋਣਾ ਚਾਹੀਦਾ ਜਿੰਨਾ ਅਸੀਂ ਮਾਂ ਦਾ ਕਰਦੇ ਹਾਂ। ਬਾਪ ਤੋਂ ਬਗੈਰ ਸਾਡੀ ਕੋਈ ਅਹਿਮੀਅਤ ਨਹੀਂ, ਸਾਡੀ ਕੋਈ ਸ਼ਖਸੀਅਤ ਨਹੀਂ, ਇਸ ਬਾਪ ਤੋਂ ਬਗੈਰ ਸਾਡੀ ਜ਼ਿੰਦਗੀ ਅਧੂਰੀ ਹੈ, ਜਿਸ ਤਰ੍ਹਾਂ ਮਾਵਾਂ ਤੋਂ ਬਗੈਰ ਆ। ਸੋ ਮਾਂ ਤੇ ਬਾਪ ਮਿਲ ਕੇ ਇੱਕ ਔਲਾਦ ਪੈਦਾ ਕਰਦੇ ਆ। ਸੋ ਇਹ ਸਾਡੀ ਛਤਰ ਸਾਇਆ ਸਾਡੇ ਸਿਰਾਂ ਦੇ ਉੱਤੇ ਆ, ਕਿ ਜਿਹਨਾਂ ਦੀ ਛਤਰ ਸਾਇਆ ਦੇ ਥੱਲੇ ਅਸੀਂ ਪਲਦੇ ਆ ਤੇ ਆਪਣੇ ਭਵਿੱਖ ਦੇ ਜਿਹੜੇ ਸੁਪਨੇ ਉਸਾਰਦੇ ਆ। ਜੀ ਹਾਂ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ
ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਬ ਦੋਸਤੋ। ਦੋਸਤੋ, ਜਿਸ ਤਰ੍ਹਾਂ ਮੈਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਹੀ ਸੀਗਾ ਕਿ ਸਾਡੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਪਿਆਰੀ ਸ਼ਖਸੀਅਤ ਜਿਹੜੀ ਕਿ ਬਹੁਤ ਦੂਰੋਂ ਚੱਲ ਕੇ ਸਾਡੇ ਨਾਲ ਆ ਕੇ ਟੈਲੀਫੋਨ ਦੀਆਂ ਤਾਰਾਂ ਦੇ ਨਾਲ ਰਾਹੀਂ ਸਾਡੇ ਨਾਲ ਸਾਂਝ ਪਾ ਰਹੇ ਨੇ। ਉਹ ਕਿਹੜੀ ਸ਼ਖਸੀਅਤ? ਜੀ ਹਾਂ, ਉਹ ਹਾਸੀ ਖੇਡ ਦੀ ਸ਼ਖਸੀਅਤ, ਬਹੁਤ ਸੋਹਣੀਆਂ ਗੱਲਾਂ ਕਰਨ ਵਾਲੀ ਪਿਆਰੀ ਜਿਹੀ ਰੂਪ, ਗੁਜ਼ਾਲਾ ਨਿਜ਼ਾਮਦੀਨ, ਲਾਹੌਰ, ਪਾਕਿਸਤਾਨ ਤੋਂ ਸਾਡੇ ਨਾਲ ਅੱਜ ਸਾਂਝ ਪਾ ਰਹੇ ਨੇ। ਤੇ ਉਹ ਗੁਜ਼ਾਲਾ ਨਿਜ਼ਾਮਦੀਨ ਅਸਲ ਵਿੱਚ ਉਹ ਹੋਰ ਕਿਹੜੇ ਕਿਹੜੇ ਰੁਝੇਵਿਆਂ ਦੇ ਨਾਲ ਜੁੜੇ ਹੋਏ ਨੇ, ਅੱਜ ਸਾਡੇ ਨਾਲ ਅਸੀਂ ਇਸ ਦੇ ਬਾਬਤ ਗੱਲ ਕਰਾਂਗੇ ਤੇ ਨਾਲ ਹੀ ਨਾਲ ਅਸੀਂ ਇੱਕ ਵਿਸ਼ਾ ਲਿਖਿਆ ਹੋਇਆ ਤੇ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕਰਦੇ ਹਾਂ ਗੁਜ਼ਾਲਾ ਜੀ ਦਾ ਧੰਨਵਾਦ ਤੇ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਤੇ ਉਹਨਾਂ ਨੂੰ ਆਪਣੀਆਂ ਦਰੋਹਾਂ ਤੇ ਜੀ ਆਇਆ ਕਹਿੰਦੇ ਹਾਂ। ਗੁਜ਼ਾਲਾ ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਮ, ਜੀ ਆਇਆ ਹਾਂ।
ਅਸਲਾਮ ਅਲੈਕੁਮ ਜੀ।
ਜੀ
ਚਾਲੇ ਠੀਕ ਠਾਕ ਹੋ? ਸਭ ਖਰੀਏ ਤੇ?
ਜੀ ਬਿਲਕੁਲ ਠੀਕ ਠਾਕ ਖੈਰੀਅਤ। ਅਸੀਂ ਤੁਹਾਨੂੰ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਦੇ ਵਿੱਚ ਜੀ ਆਇਆ ਕਹਿੰਦੇ ਹਾਂ ਤੇ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਅੱਜ ਸਾਂਝ ਪਾਉਣ ਦਾ ਸਾਨੂੰ ਤੁਹਾਡੇ ਨਾਲ ਮੌਕਾ ਮਿਲਿਆ ਤੇ ਰਲ ਅਸੀਂ ਫੇਰ ਆ ਬੈਠੇ ਹਾਂ ਇੱਕ ਨਵੇਂ ਸਟੇਸ਼ਨ ਦੇ ਉੱਤੇ, ਨਵੇਂ ਪਲੇਟਫਾਰਮ ਦੇ ਉੱਤੇ ਤੇ ਆਪਣੇ ਨਵੇਂ ਸਰੋਤਿਆਂ ਦੇ ਨਾਲ।
ਮੇਰੇ ਵੱਲੋਂ ਸਭ ਤੋਂ ਪਹਿਲੇ ਆਸਟ੍ਰੇਲੀਆ ਦੇ ਹਰਮਨ ਰੇਡੀਓ ਵਾਲੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਅਸਲਾਮ ਅਲੈਕੁਮ। ਆਸਟ੍ਰੇਲੀਆ ਦੇ ਸਾਰੇ ਲੋਕ ਜਿਹੜੇ ਮੇਰੀ ਆਵਾਜ਼ ਜਿੱਥੋਂ ਤੱਕ ਜਾਂਦੀ ਹੈ ਜੁੜੇ ਵਾਸਤੇ ਰਹਿਣ ਔਰ ਇਨਸ਼ਾਅੱਲਾ ਤਾਲਾ ਇਹਨਾਂ ਦੇ ਨਾਲ ਗੱਲਬਾਤ ਅੰਜਲੀ ਤੁਹਾਡੇ ਨਾਲ ਕਰਕੇ ਬੜਾ ਹੀ ਮੈਨੂੰ ਮਜ਼ਾ ਆਏਗਾ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਤੁਸੀਂ ਮੈਨੂੰ ਆ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਤੇ ਇਹ ਵੀ ਲੱਗਾ ਕਿ ਜਿਵੇਂ ਤੁਸੀਂ ਮੈਨੂੰ ਆਪਣੇ ਘਰ ਦਾ ਸੱਦਾ ਦੇ ਦੇ ਤਾਂ ਮੈਂ ਤੁਹਾਡੇ ਕੋਲ ਆ ਪਈ ਹਾਂ।
ਗੁਜ਼ਾਲਾ ਜੀ, ਹੁਣ ਸਾਡੀ ਇਹਦੇ ਤੇ ਸਾਂਝ ਪੈਂਦੀ ਰਹਿਣੀ ਹੈਗੀ ਆ ਤੇ ਮੈਂ ਤੁਹਾਨੂੰ ਸੱਦੇ ਪੱਤੇ ਭੇਜਦੀ ਰਹਿਣੀ ਆ, ਸੱਦੇ ਪੱਤਰ ਭੇਜਦੀ ਰਹਿਣਾ ਆ ਤੇ ਤੁਸੀਂ ਉਹਨੂੰ ਕਬੂਲ ਕਰਕੇ ਸਮਾਂ ਕੱਢ ਕੇ ਸਾਡੇ ਨਾਲ ਹਰਮਨ ਰੇਡੀਓ ਦੇ ਉੱਤੇ ਇਸੇ ਤਰ੍ਹਾਂ ਸਾਂਝ ਪਾਉਂਦੇ ਰਹਿਣਾ ਕਿਉਂਕਿ ਤੁਹਾਡੀਆਂ ਜਿਹੜੀਆਂ ਗੱਲਾਂ ਆ ਤੇ ਤੁਹਾਡੀਆਂ ਜਿਹੜੀਆਂ ਬਾਤਾਂ ਆ ਤੇ ਬਹੁਤ ਪਿਆਰੀਆਂ, ਉਹਨਾਂ ਚ ਨਿਕ ਗਿਆ ਤੇ ਉਹ ਮਿਸਾਲ ਵਾਲੀਆਂ ਤੇ ਸਾਨੂੰ ਚਾਹੀਦੀਆਂ ਅੱਜ ਦੇ ਟਾਈਮ ਦੇ ਵਿੱਚ ਏਦਾਂ ਦੀਆਂ ਗੱਲਾਂ ਬਾਤਾਂ ਦੀ ਜ਼ਰੂਰਤ ਹੈਗੀ ਆ ਤੇ ਸਾਨੂੰ ਤੁਹਾਡੀ ਵੀ ਲੋੜ ਹੈਗੀ ਆ।
ਬਿਲਕੁਲ ਇੰਜੀ ਚਾਹੀਏ ਇਸੀ ਤਰ੍ਹਾਂ ਜੀ, ਇਸ ਤਰ੍ਹਾਂ ਇਹਦੇ ਚ ਸਾਂਝ ਮੈਂ ਪਾਉਂਦੀ ਰਵਾਂਗੀ, ਤੁਹਾਡਾ ਮੇਰੇ ਨਾਲ ਸਾਥ ਰਹੇਗਾ, ਪਿਆਰ ਰਹੇਗਾ, ਅਮਨ ਮੁਹੱਬਤ ਪਿਆਰ ਦੀਆਂ ਗੱਲਾਂ ਅਸੀਂ ਇੰਜੀ ਕਰਦੇ ਰਵਾਂਗੇ ਤੇ ਸਾਡੀਆਂ ਗੱਲਾਂ ਬਾਤਾਂ ਕਿਉਂਕਿ ਅਸੀਂ ਦਿਲੋਂ ਗੱਲ ਕਰਨੀ, ਗੱਲ ਉੱਥੇ ਗੱਲ ਦਾ ਸਵਾਦ ਹੁੰਦਾ ਜਿਹੜੀ ਦਿਲੋਂ ਉੱਠੇ ਤੇ ਅਸੀਂ ਇਨਸ਼ਾਅੱਲਾ ਤਾਲਾ ਆਪਣੀ ਗਲਤੀ ਗਾਈ ਆਪਣੇ ਪਿਆਰ ਵੀ ਵੰਡਾਂਗੇ ਔਰ ਹਰ ਚੀਜ਼ ਜਿਹੜੀ ਅਸੀਂ ਆਪਣੇ ਆਸਟ੍ਰੇਲੀਆ ਦੇ ਲੋਕਾਂ ਦੇ ਨਾਲ ਬਲਕਿ ਜਿੱਥੇ ਜਿੱਥੇ ਸਾਡੀ ਆਵਾਜ਼ ਹੈ ਇਹ ਪਿਆਰ ਅਮਨ ਮੁਹੱਬਤ ਵੀ ਸਾਡੇ ਲੋਕ ਸਭ ਨੂੰ ਮਿਲੇਗਾ ਔਰ ਉਮੀਦ ਹੈ ਕਿ ਸਾਨੂੰ ਅੰਜੂ ਜੀ ਇਹੋ ਜਿਹੇ ਪਿਆਰ ਮੁਹੱਬਤ ਦੀ ਸਾਨੂੰ ਵੀ ਲੋੜ ਹੈ, ਐਸੇ ਮੁਲਕ ਨੂੰ ਵੀ ਲੋੜ ਹੈ, ਪੂਰੀ ਦੁਨੀਆਂ ਨੂੰ ਅਮਨ ਦੀ ਲੋੜ ਹੈ ਜੀ।
ਬਿਲਕੁਲ ਬਿਲਕੁਲ ਜੀ। ਗੁਜ਼ਾਲਾ ਜੀ, ਪਹਿਲਾਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਆਪਣੇ ਬਾਰੇ ਦੇ ਵਿੱਚ ਆਸਟ੍ਰੇਲੀਆ ਚ ਵਸਦੇ ਸਾਡੇ ਜਿੰਨੇ ਵੀ ਲਹਿੰਦੇ ਚੜ੍ਹਦੇ ਪੰਜਾਬ ਦੇ ਪੰਜਾਬੀ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹ ਸਾਡਾ ਪਹਿਲਾ ਪੰਜਾਬੀ ਰੇਡੀਓ ਜਿਹੜਾ ਬਹੁਤ ਹਰਮਨ ਪਿਆਰਾ ਹੈਗਾ ਔਰ ਬਹੁਤ ਪੁਰਾਣਾ ਰੇਡੀਓ ਹੈਗਾ ਔਰ ਲੋਕ ਇਹਨੂੰ ਰੋਹ ਤੋਂ ਸੁਣਦੇ ਆ, ਪੂਰੀ ਦੁਨੀਆਂ ਦੇ ਵਿੱਚ ਐਫਐਮ ਦੇ ਰਾਹੀਂ ਵੀ ਇਹਨੂੰ ਸੁਣਿਆ ਜਾ ਰਿਹਾ। ਤੁਸੀਂ ਆਪਣੇ ਬਾਰੇ ਚ ਥੋੜਾ ਜਿਹਾ ਦੱਸੋ ਕਿ ਗੁਜ਼ਾਲਾ ਨਿਜ਼ਾਮਦੀਨ ਅਸਲ ਦੇ ਵਿੱਚ ਕਿਹੜੀ ਸ਼ਖਸੀਅਤ ਹੈ ਜੀ?
ਹਾਂ ਜੀ ਅੰਜੂ ਜੀ, ਤੁਸੀਂ ਬੜੀ ਚੰਗੀ ਗੱਲ ਕੀਤੀ ਹੈ ਕਿ ਜਿੰਨੀ ਦੇਰ ਤੱਕ ਕਿਸੇ ਨੂੰ ਆਪਣੇ ਬਾਰੇ ਦੱਸਿਆ ਨਾ ਜਾਏ ਨਾ ਤੇ ਉਨੀ ਦੇਰ ਤੱਕ ਬੰਦਾ ਅਗਾਂਹ ਤੁਰ ਨਹੀਂ ਸਕਦਾ ਹੈਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੌਣ ਔਰ ਕਿੱਥੋਂ ਬੋਲ ਰਹੀ ਹਾਂ। ਮੈਂ ਆਸਟ੍ਰੇਲੀਆ ਦੇ ਸਾਰੇ ਲੋਕਾਂ ਨੂੰ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਾਂਗੀ ਕਿ ਮੈਂ ਪਾਕਿਸਤਾਨ, ਖੂਬਸੂਰਤ ਪਾਕਿਸਤਾਨ ਆਪਣੇ ਮੁਲਕ ਚ ਬੋਲੀ ਪਈ ਹਾਂ ਔਰ ਬੜਾ ਹੀ ਪਿਆਰਾ ਸ਼ਹਿਰ ਲਾਹੌਰ ਦੇ ਵਿੱਚ ਬੋਲੀ ਪਈ ਹਾਂ। ਲਾਹੌਰ ਦਾ ਕਿਆ ਕਾਰੋਬਾਰ ਹੈ? ਲੇਕਿਨ ਮੈਂ ਜੰਮੀ ਜਿਹੜੀ ਸਾਂ ਨਾ ਉਹ ਮੈਂ ਪਿੰਡ ਦੇ ਵਿੱਚ ਜੰਮੀ ਸਾਂ। ਉਸ ਦਿਨ ਮੇਰੇ ਮਾਮੇ ਦਾ ਵਿਆਹ ਸੀ, ਉਸ ਦਿਨ ਮੈਂ ਪੈਦਾ ਹੋਈ ਸੀ ਅੱਜ ਤੇ ਤੁਸੀਂ ਅੰਦਾਜ਼ਾ ਕਰੋ ਕਿ ਖੁਸ਼ੀਆਂ ਦੇ ਵੇਲੇ ਮੇਰਾ ਜਮਾਂਦਰੂ ਦਾ ਖੁਸ਼ੀਆਂ ਵੰਡਦੀ ਪਈ ਆ।
ਵਾਹ ਜੀ ਵਾਹ, ਤੁਸੀਂ ਤਾਂ ਜਿੱਥੇ ਜਾਂਦੇ ਰੌਣਕ ਲਾ ਦਿੰਦੇ ਜਨਾਬ।
ਖੁਸ਼ੀਆਂ ਜਿਹੜੀ ਮੈਂ ਆਪਣੀ ਝੋਲੀ ਚ ਪਾਈਆਂ ਤੇ ਸਾਰੀਆਂ ਖੁਸ਼ੀਆਂ ਮੈਂ ਆਸਟ੍ਰੇਲੀਆ ਦੇ ਲੋਕਾਂ ਨੂੰ ਵੀ ਦੇਵਾਂਗੀ ਔਰ ਦੱਸਾਂਗੀ ਕਿ ਮੈਂ ਪੈਦਾ ਮੈਂ ਉੱਥੇ ਹੋਈ ਸਾਂ, ਲੇਕਿਨ ਮੈਂ ਮੇਰਾ ਸਾਰਾ ਜਿਹੜਾ ਨਾ ਪੜ੍ਹਾਈ ਚੜ੍ਹਾਈ ਸਾਰੀ ਜਿਹੜੀ ਨਾ ਮੈਂ ਲਾਹੌਰ ਸ਼ਹਿਰ ਦੇ ਵਿੱਚ ਗੁਜ਼ਾਰੀ, ਲੇਕਿਨ ਮੈਂ ਆਪਣਾ ਪਿੰਡ ਨਹੀਂ ਛੱਡਿਆ। ਆਪਣੇ ਪਿੰਡ ਦੇ ਵਿੱਚ ਮੇਰਾ ਆਣਾ ਜਾਣਾ, ਮੇਰੇ ਦਾਦਕੇ ਨਾਨਕੇ ਪਿੰਡ ਸਨ, ਭੋਂ ਭਾਂਡਾ ਜ਼ਮੀਨਾਂ ਉੱਥੇ ਸਨ, ਲੇਕਿਨ ਮੇਰਾ ਜਾਣਾ ਜ਼ਰੂਰ ਰਹਿੰਦਾ ਸੀ। ਜਦੋਂ ਛੁੱਟੀਆਂ ਹੋਣੀਆਂ ਸਨ ਮੈਂ ਪਿੰਡ ਜ਼ਰੂਰ ਜਾਂਦੀ ਸਾਂ ਔਰ ਇਸ ਟਾਈਮ ਖੇਡ ਦੀ ਖਿਡਾਂਦੀ ਵਿਆਹੀ ਗਈ, ਵਿਆਹੀ ਗਈ ਫਿਰ ਉਸ ਘਰ ਮੈਂ ਵਿਆਹੀ ਗਈ ਚੌਧਰੀ ਨਿਜ਼ਾਮ ਦੀਨ, ਜਿਹੜੇ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਪੰਜਾਬੀ ਲੋਕ ਉਹਨਾਂ ਨੂੰ ਜਾਣਦੇ ਹੋਣਗੇ, ਰੇਡੀਓ ਪਾਕਿਸਤਾਨ ਤੋਂ ਉਹਨਾਂ ਨੇ 50 ਵਰੇ ਪੰਜਾਬੀ ਜ਼ਬਾਨ ਦੀ ਖਿਦਮਤ ਕੀਤੀ ਹੈ ਤੇ ਉਸ ਘਰ ਮੈਂ ਵਿਆਹੀ ਗਈ। ਮੇਰੀ ਬੜੀ ਖੁਸ਼ਕਿਸਮਤ ਹੈ, ਖੁਸ਼ਕਿਸਮਤ ਹੀ ਹੈ ਕਿ ਮੈਨੂੰ ਇੱਕ ਐਡਾ ਅੱਛਾ ਬਾਪ, ਸਹੁਰਾ, ਦੋਸਤ, ਪਤਾ ਨੀ ਹਰ ਰੰਗ ਚੋਂ ਬੰਦਾ ਮੈਨੂੰ ਮਿਲਿਆ। ਕਦੀ ਉਹ ਮਾਂ ਬਣ ਜਾਂਦਾ ਸੀ, ਕਦੀ ਪਿਓ ਬਣ ਜਾਂਦਾ ਸੀ, ਕਦੀ ਸਹੁਰਾ ਬਣਦਾ ਸੀ, ਕਦੀ ਦੋਸਤ ਬਣਦਾ ਸੀ, ਲੇਕਿਨ ਉਹਨੇ ਮੇਰੀ ਜ਼ਿੰਦਗੀ ਨੂੰ ਜਿਹੜਾ ਨਾ ਇਸੇ ਤਰ੍ਹਾਂ ਹੀ ਰੋਲ ਕਰਕੇ ਕਰਕੇ ਮੈਨੂੰ ਨਾ ਅੱਜ ਮੈਂ ਇਸ ਮੁਕਾਮ ਦੇ ਉੱਤੇ ਪਹੁੰਚੀ ਹਾਂ। ਇਹ ਸਿਰਫ ਉਹਨਾਂ ਦਾ ਦੁਆਵਾਂ, ਉਹਨਾਂ ਦਾ ਪਿਆਰ ਤੇ ਮੁਹੱਬਤ ਦੀ ਵਜ੍ਹਾ ਕਰਕੇ ਮੈਂ ਇੱਥੇ ਆਈ ਹਾਂ। ਤੇ ਜਿਥੇ ਮੇਰਾ ਨਾਂ ਜਿਹੜਾ ਸੀ ਨਾ, ਸਭ ਤੋਂ ਪਹਿਲੇ ਮੈਂ ਪੰਜਾਬੀ ਪ੍ਰੋਗਰਾਮ ਜਿਹੜਾ ਨਾ ਉਕਾੜਿਆ ਕੀਤਾ ਸੀ। ਪਹਿਲਾ ਪ੍ਰੋਗਰਾਮ ਮੇਰਾ ਜਿਹੜਾ ਸੀ ਉਕਾੜੇ ਔਰ ਸਾਹਿਵਾਲ ਦਾ ਪ੍ਰੋਗਰਾਮ ਸੀ, ਔਰ ਸਾਹਿਵਾਲ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੱਕ ਸਾਹਿਵਾਲ ਜਾਣਾ ਮੇਰੇ ਵਾਸਤੇ ਬੜਾ ਔਖਾ ਸੀ। ਔਰ ਇਹਦੇ ਚ ਕਿਉਂਕਿ ਹਮੇਸ਼ਾ ਕੋਈ ਨਾ ਕੋਈ ਰਹਿਬਰ ਮੁਰਸ਼ਦ ਤੁਹਾਨੂੰ ਮਿਲ ਜਾਂਦਾ ਤੇ ਤੁਹਾਨੂੰ ਕਿਰਾਏ ਤੇ ਰਾਹ ਪਾ ਦਿੰਦਾ। ਤੇ ਮੇਰੀ ਗੁਜ਼ਰਦੀ ਚੌਧਰੀ ਨਿਜ਼ਾਮਦੀਨ ਸਾਹਿਬ ਦੇ ਨਾਲ ਰੇਡੀਓ ਦੇ ਉੱਤੇ ਇੱਕ ਦੋ ਪ੍ਰੋਗਰਾਮ, ਕਦੀ ਕੋਈ ਉਹਨਾਂ ਦੀ ਸੁਣੀ ਮਿਸ ਹੋ ਜਾਂਦੀ ਸੀ ਉੱਥੇ, ਤੇ ਮੈਨੂੰ ਕਹਿੰਦੇ ਸਨ ਚੱਲ ਤੂੰ ਚੱਲ ਮੇਰੇ ਨਾਲ, ਤੇ ਮੈਂ ਉਹਨਾਂ ਨਾਲ ਪ੍ਰੋਗਰਾਮ ਕਰਨੀ ਹੋਣੀ ਤਾਂ ਜੀ। ਫਿਰ ਮੈਂ ਕੀਤਾ ਮੈਂ ਸਾਹਿਵਾਲ ਦਾ ਜਿਸਲੇ ਪ੍ਰੋਗਰਾਮ ਕੀਤਾ ਤੇ ਮੈਂ ਤੁਹਾਨੂੰ ਆਪਣੇ ਇੱਕ ਰਹਿਬਰ ਦੀ ਗੱਲ ਕੀਤੀ, ਸੈਯਦ ਆਸਫ ਸ਼ਾਹਕਾਰ, ਜਸਟਿਸ ਸੈਯਦ ਆਸਫ ਸ਼ਾਹਕਾਰ ਸਾਹਿਬ ਨਾਲ ਮੇਰੀ ਮੁਲਾਕਾਤ ਹੋਈ ਇੱਕ ਅੱਧੇ ਬੈਠਕ ਦੇ ਵਿੱਚ ਹੋਈ, ਤੇ ਉੱਥੇ ਹੀ ਫਿਰ ਕੀ ਕਹਿੰਦੇ ਨੇ ਇਹਨਾਂ ਦਾ ਫਿਰ ਬਣ ਗਿਆ ਇੱਕ ਰਿਸ਼ਤਾ ਤੇ ਚੌਧਰੀ ਨਿਜ਼ਾਮ ਜੀ ਦੇ ਨਾਲ, ਕਿਉਂਕਿ ਪਿਓਰ ਪ੍ਰੋਡਿਊਸਰ ਸਨ, ਇਹ ਰੇਡੀਓ ਦਾ ਪ੍ਰੋਗਰਾਮ ਟੀਵੀ ਦਾ ਪ੍ਰੋਗਰਾਮ ਕਰਦੇ ਸਨ, ਉਹਦੇ ਚ ਇੱਕ ਪ੍ਰੋਗਰਾਮ ਕਰਦਾ ਸੀ ਨਿਜ਼ਾਮ ਜੀ ਦੀ ਬੈਠਕ, ਉਹਦੇ ਵਿੱਚ ਫਿਰ ਇਹਨਾਂ ਦੇ ਨਾਲ ਮੁਲਾਕਾਤ ਹੋ ਗਈ। ਇਹਨਾਂ ਨੇ ਫਿਰ ਮੈਨੂੰ ਕਿਹਾ ਮੈਂ ਸਾਹਿਵਾਲ ਤੋਂ ਫਿਰ ਜਿਵੇਂ ਕਿ ਨਿੱਕੇ ਬਾਲ ਦੇ ਮਿਲੀ ਫੜ ਕੇ ਵੀ ਬੰਦਾ ਟੁੱਟਦਾ, ਇਸ ਤਰ੍ਹਾਂ ਫਿਰ ਮੈਂ ਰੇਡੀਓ ਦੇ ਉੱਤੇ ਲੈ ਕੇ ਗਏ। ਬਹੁਤ ਘੱਟ ਲੋਕ ਚੰਗੇ ਦੁਨੀਆਂ ਦੇ ਉੱਤੇ ਲੱਭਦੇ ਨੇ, ਉਹ ਕਹਿੰਦੇ ਨੇ ਨਾ ਲੜਨ ਬਤੇੜੇ ਨੇ ਜਿਹੜੇ ਨਾ ਹਰ ਕਦਮ ਤੁਸੀਂ ਤੁਹਾਨੂੰ ਚੰਗਾ ਬੰਦਾ ਨਹੀਂ ਮਿਲ ਸਕਦਾ, ਬਹੁਤ ਜ਼ਿੰਦਗੀ ਮੁਸਾਫ਼ਰ ਦੇ ਬਾਅਦ ਤੱਕ ਕੋਈ ਬਹੁਤ ਜ਼ਿੰਦਗੀ ਮੁਸਾਫ਼ਰ ਦੇ ਬਾਅਦ ਵੀ ਤੁਹਾਨੂੰ ਚੰਗਾ ਬੰਦਾ ਮਿਲ ਜਾਵੇ ਤੇ ਉਹਨੂੰ ਇਹਦੇ ਨੂੰ ਕੋਲ ਲਵੋ ਤੇ ਨਾ ਉਹਨੂੰ ਮਿਲੀ ਮਿਲੀ ਤੋਂ ਹਰ ਚੀਜ਼ ਤੋਂ ਬਚਾ ਕੇ ਰੱਖੋ, ਕਿਉਂਕਿ ਚੀਜ਼ਾਂ ਜਿਹੜੀਆਂ ਨੇ ਇਹ ਹੱਥੋਂ ਨਿਕਲ ਵੀ ਜਾਂਦੀਆਂ ਹੁੰਦੀਆਂ ਨੇ ਤੇ ਇਹ ਕਰਕੇ ਇਹਦੇ ਚਾਰੋਂ ਤਰਫ ਅੱਛੀ ਜੀ ਦੀਵਾਰ ਬਣੀ ਹੋਵੇ ਤੇ ਫਿਰ ਚੀਜ਼ਾਂ ਨਿਕਲਦੀਆਂ ਨੀ ਹੋਈਆਂ। ਅੱਜ ਵੀ ਉਹ ਮੇਰੇ ਉਸਤਾਦ ਨੇ, ਕੱਲ ਵੀ ਉਸਤਾਦ ਸਨ, ਇਹਨਾਂ ਵਿੱਚ ਵੀ ਮੈਨੂੰ ਉਹੀ ਉਹੀ ਸਾਰੇ ਰਿਸ਼ਤੇ ਨਜ਼ਰ ਆਉਂਦੇ ਨੇ ਤੇ ਜੋ ਮੈਨੂੰ ਚੌਧਰੀ ਨਿਜ਼ਾਮ ਦੀ ਵਿੱਚੋਂ ਨਜ਼ਰ ਆਉਂਦੇ ਸਨ, ਕਿਉਂਕਿ ਉਹ ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਸਨ। ਅੱਗੋਂ ਫਿਰ ਜਦੋਂ ਉਹਨਾਂ ਦੀ ਜ਼ਿੰਦਗੀ ਉਹ ਟੁੱਟ ਗਏ, ਫਿਰ ਅੱਗੋਂ ਇੱਕ ਹੋਰ ਮੈਨੂੰ ਅੱਛਾ ਸ਼ਖਸ ਮਿਲ ਗਿਆ ਜਿਹਦੇ ਨਾਲ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਪਈ ਹਾਂ। ਔਰ ਇਸ ਤੋਂ ਵੱਡੀ ਇਹ ਗੱਲ ਹੈ ਕਿ ਅੰਬੀ ਜੀ ਤੁਸੀਂ ਮੈਨੂੰ ਮਿਲ ਗਏ, ਤੁਸੀਂ ਮੈਨੂੰ ਮਿਲ ਗਏ।
ਬਸ ਬਿਲਕੁਲ ਨਹੀਂ, ਮੈਂ ਕਹਾਂਗੀ ਤੁਸੀਂ ਮੈਨੂੰ ਮਿਲੇ, ਕਿਉਂਕਿ ਸਾਨੂੰ ਦੋਨਾਂ ਨੂੰ ਮਿਲਾਉਣ ਵਾਲੇ, ਮੈਂ ਆਪਣੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਦੱਸਦੀ ਜਾਵਾਂ ਕਿ ਦੋਸਤੋ ਜਿਸ ਤਰ੍ਹਾਂ ਗੁਜ਼ਾਲਾ ਜੀ ਨੇ ਕਿਹਾ ਕਿ ਚੰਗੀਆਂ ਰੂਹਾਂ ਫਰਿਸ਼ਤੇ ਇਸ ਧਰਤੀ ਤੇ ਹੀ ਤੁਰਦੇ ਫਿਰਦੇ ਆ, ਕਿਤੇ ਨਾ ਕਿਤੇ ਉਹ ਸਾਡੇ ਦਰਾਂ ਮੋੜ ਦੀ ਨਿਕਲਦੇ ਆ ਤੇ ਕਿਤੇ ਨਾ ਕਿਤੇ ਉਹ ਸਾਨੂੰ ਇੱਕ ਭੀੜ ਦੀ ਦੁਨੀਆਂ ਦੇ ਵਿੱਚ ਸਾਨੂੰ ਮਿਲ ਜਾਂਦੇ ਆ। ਸੋ ਸੈਯਦ ਸ਼ਾਹਕਾਰ ਜੀ ਐਸੇ ਫਰਿਸ਼ਤੇ ਆ ਕਿ ਜਿਨ੍ਹਾਂ ਨੇ ਮੈਨੂੰ ਗੁਜ਼ਾਲਾ ਜੀ ਦੇ ਨਾਲ ਮਿਲਾਇਆ, ਮੈਂ ਇਹਨਾਂ ਦੀ ਬਹੁਤ ਸਤਿਕਾਰ ਕਰਦੀ ਹਾਂ ਗੁਜ਼ਾਲਾ ਜੀ ਦਾ, ਮੇਰੇ ਤੋਂ ਵੱਡੇ ਆ, ਮੈਂ ਆਪਣੀ ਵੱਡੀ ਭੈਣ ਦੀ ਤਰ੍ਹਾਂ ਮੰਨਦੀ ਹਾਂ, ਸਹੇਲੀ ਦੀ ਤਰ੍ਹਾਂ ਮੰਨਦੀ ਆ, ਜਦ ਵੀ ਗੱਲ ਹੁੰਦੀ ਆ ਰੂਹ ਤੋਂ ਗੱਲ ਹੁੰਦੀ ਆ, ਦਿਲ ਤੋਂ ਗੱਲ ਹੁੰਦੀ ਆ। ਸੋ ਫਰਿਸ਼ਤੇ ਤੇ ਦਰਵੇਸ਼ ਇਸ ਧਰਤੀ ਤੇ ਹੁੰਦੇ ਆ, ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਮਿਲ ਜਾਂਦੇ ਆ। ਜ਼ਰੂਰਤ ਹੁੰਦੀ ਆ ਕਿ ਜਦੋਂ ਅਸੀਂ ਦਿਲ ਤੋਂ ਆਵਾਜ਼ ਉਹਨਾਂ ਨੂੰ ਦਿੰਦੇ ਹਾਂ ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਜ਼ਰ ਹੋ ਜਾਂਦੇ ਆ। ਸੋ ਸਾਡੇ ਦੋਨਾਂ ਦੇ ਵਿਚਕਾਰ ਮੈਂ ਕਹਾਂਗੀ ਕਿ ਸੈਯਦ ਸ਼ਾਹਕਾਰ ਜੀ ਇੱਕ ਪੁੱਲ ਆ ਜਿਹਨੇ ਸਾਨੂੰ ਦੋਨਾਂ ਨੂੰ ਮਿਲਾਇਆ।
ਬਸ ਜੀ ਇਸੇ ਤਰ੍ਹਾਂ ਹੀ ਇਸੇ ਪੁੱਲ ਨੇ ਨਾ ਸਾਨੂੰ ਜਿਹੜੇ ਸਰਹੱਦਾਂ ਨੇ ਨਾ ਇਹ ਵੀ ਖਤਮ ਹੋ ਜਾਣੀ ਹੈ। ਇਸੇ ਤਰ੍ਹਾਂ ਅਗਰ ਪੁੱਲ ਜਿਹੜੇ ਲੋਕ ਅੱਛੇ ਲੋਕ ਅਗਰ ਸਾਡੇ ਦਰਮਿਆਨ ਆ ਜਾਣ, ਨਾ ਮੁਲਕਾਂ ਦੇ ਦਰਮਿਆਨ ਆ ਜਾਣ, ਸਰਹੱਦਾਂ ਨੂੰ ਤੋੜਨ ਵਾਲੇ ਆ ਜਾਣ, ਤੇ ਮੇਰਾ ਖਿਆਲ ਹੈ ਕਿ ਸਾਰੇ ਜਿਹੜੀ ਨਾ ਖੁਸ਼ਹਾਲੀ ਜਿਹੜੀ ਨਾ ਹਰ ਜਗ੍ਹਾ ਦੇ ਉੱਤੇ ਹੋ ਸਕਦੀ ਹੈ। ਉਹ ਸਵੇਰਾ ਹੋ ਸਕਦਾ ਜਿਹਦੇ ਵਿੱਚ ਬੜੇ ਖੂਬਸੂਰਤ ਜਿਹੇ ਫੁੱਲ ਨਿਕਲਦੇ ਨੇ ਸੂਰਜ ਦੀ ਰੋਸ਼ਨੀ ਨਾਲ, ਤੇ ਇਸ ਤਰ੍ਹਾਂ ਦੇ ਅਸੀਂ ਇੱਕ ਦੂਜੇ ਦੇ ਨਾਲ ਸੂਰਜ ਮੁਖੀ ਬਣੀ ਬੈਠੇ ਆ, ਤੇ ਜਿੱਧਰ ਸੂਰਜ ਜਾਂਦਾ ਉਧਰ ਹੀ ਸਾਡੀ ਆਵਾਜ਼ ਜਾਂਦੀ ਹੈ, ਉਧਰ ਹੀ ਸਾਡੀ ਖੁਸ਼ਬੂ ਜਾਂਦੀ ਹੈ, ਉਧਰ ਹੀ ਸਾਡੀ ਰੌਣਕ ਜਾਂਦੀ ਹੈ। ਹਰ ਚੀਜ਼ ਦਾ ਜਿਹੜਾ ਨਾ ਇੱਕ ਰਸਤਾ ਜਿਹੜਾ ਨਾ ਰੱਬ ਬਣਾਈ ਜਾਂਦਾ, ਲੇਕਿਨ ਇਨਸਾਨ ਦੀ ਨੀਅਤ ਜਿਹੜੀ ਹੈ ਨਾ ਅੰਜੂ ਜੀ ਉਹ ਠੀਕ ਹੋਣੀ ਚਾਹੀਦੀ ਹੈ, ਤੇ ਰਸਤੇ ਬਣਦੇ ਰਹਿੰਦੇ ਹਮੇਸ਼ਾ, ਕਿਸੇ ਤੱਕ ਵੀ ਹੋ ਸਕੇ ਨਾ ਇੱਕ ਦੂਜੇ ਨਾਲ ਵਫਾ ਕਰਨਾ ਚਾਹੀਦਾ। ਵਫਾ ਦੇ ਰਿਸ਼ਤੇ ਜਿਹੜੇ ਤੁਰਦੇ ਨੇ, ਬੇਵਫਾਈ ਦੇ ਰਿਸ਼ਤੇ ਤੇ ਮੁੱਢੇ ਹੀ ਟੁੱਟ ਜਾਂਦੇ ਨੇ। ਮੇਰਾ ਖਿਆਲ ਹੈ ਕਿ ਆਸਟ੍ਰੇਲੀਆ ਦੇ ਲੋਕਾਂ ਨੂੰ ਮੇਰਾ ਪਤਾ ਲੱਗ ਗਿਆ ਹੋਵੇਗਾ ਤੇ ਮੈਂ ਉਹਨਾਂ ਦੀ ਨੂੰਹ ਵਾਂ, ਉਹਨਾਂ ਦੀ ਸ਼ਗੀਰ ਦਾ, ਉਸ ਤੋਂ ਬਾਅਦ ਆਸਫ ਸ਼ਾਹਕਾਰ ਸਾਹਿਬ ਜੀ ਦੀ ਸ਼ਗੀਰ ਸਮਝ ਲਓ ਮੈਨੂੰ। ਔਰ ਦੂਜੀ ਇਹ ਗੱਲ ਕਿ ਮੈਂ ਇੱਕ ਪੋਲੀਟੀਸ਼ੀਅਨ ਵੀ ਹਾਂ, ਹੋਰ ਵੀ ਬੜੇ ਸੋਸ਼ਲ ਵਰਕਰ ਵੀ ਆ, ਬਹੁਤ ਸਾਰੀਆਂ ਮੇਰੀ ਐਕਟੀਵਿਟੀਜ਼ ਹੋਈਆਂ, ਲੇਕਿਨ ਮੈਂ ਇਹਨਾਂ ਸਾਰਿਆਂ ਦੇ ਵਿੱਚ ਨਾ ਇੱਕੋ ਹੀ ਦੀਵਾ ਬਾਲਿਆ ਹੋਇਆ ਪਿਆਰ ਦਾ, ਬਸ ਰੋਸ਼ਨੀ ਹੁੰਦੀ ਜਾਂਦੀ।
ਨਹੀਂ ਤੇ ਇਹ ਅੱਜ ਦੇ ਟਾਈਮ ਦੇ ਵਿੱਚ ਤਲਖੀਆਂ ਦੇ ਮਾਹੌਲ ਦੇ ਵਿੱਚ ਜਿੱਥੇ ਖਿੱਚ ਧੂ ਜਿਹੀ ਜ਼ਿੰਦਗੀ ਦੀ ਬਣੀ ਹੋਈ ਆ, ਤਲਖੀਆਂ ਫੈਲੀਆਂ ਹੋਈਆਂ ਨੇ, ਉੱਥੇ ਜਿਹੜਾ ਇਹ ਮੁਹੱਬਤਾਂ ਦਾ ਚਿਰਾਗ ਉਹਦੀ ਅੱਜ ਲੋੜ ਆ। ਤੇ ਤੁਸੀਂ ਇਸ ਮੁਹੱਬਤਾਂ ਦੇ ਚਿਰਾਗ ਨੂੰ ਲੈ ਕੇ ਆਪਣੀ ਧਰਤੀ ਲਾਹੌਰ ਦੀ ਧਰਤੀ ਤੇ ਬੈਠੇ ਹੋ ਤੇ ਉਹਦੀ ਰੋਸ਼ਨੀ ਤੁਸੀਂ ਪੂਰੀ ਦੁਨੀਆਂ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਜਿੱਥੇ ਪੰਜਾਬੀ ਭਾਈਚਾਰਾ ਵਸਿਆ ਹੋਇਆ। ਤੋ ਆਪਣੀ ਰੋਸ਼ਨੀ ਦੇ ਵਿੱਚ ਤੁਸੀਂ ਸਾਡੇ ਤੇ ਵੀ ਨਜ਼ਰ ਮਾਰੀ ਆ ਤੇ ਅੱਜ ਅਸੀਂ ਆਸਟ੍ਰੇਲੀਆ ਦੇ ਵਿੱਚ ਸਾਰੇ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾ ਰਹੇ ਹਾਂ। ਗੁਰਦਾਨਾ ਜੀ, ਤੁਸੀਂ ਮੈਨੂੰ ਆਪਾਂ ਜਿਹੜਾ ਕਵਿਤਾ ਅੱਜ ਲਿਖਿਆ ਹੋਇਆ ਉਹਦੇ ਵੱਲ ਹੁਣੇ ਹੀ ਵੱਧਦੇ ਆ, ਪਰ ਮੈਂ ਉਸ ਤੋਂ ਪਹਿਲਾਂ ਥੋੜਾ ਜਿਹਾ ਅੱਜ ਦੇ ਹਾਲਾਤ ਜਿਹੜੇ ਆ, ਗਰਮੀ ਦੇ ਹਾਲਾਤ, ਕੋਰੋਨਾ ਦੇ ਹਾਲਾਤ, ਕਿਸ ਤਰ੍ਹਾਂ ਦੇ ਪਾਕਿਸਤਾਨ ਦੇ ਹਾਲਾਤ ਚੱਲ ਰਹੇ ਨੇ ਹੁਣ? ਗਰਮੀਆਂ ਦਾ ਵੀ ਮੌਸਮ ਕਾਫੀ ਹੈਗਾ, ਗਰਮੀ ਕਿੱਦਾਂ ਆ, ਕੋਰੋਨਾ ਦਾ ਕਿੱਦਾਂ ਦਾ ਟਾਈਮ ਚੱਲ ਰਿਹਾ, ਥੋੜਾ ਜਿਹਾ ਉਹਨੂੰ ਨੱਕ ਪਈ ਆ, ਕੋਰੋਨਾ ਦਾ ਹਾਲਾਤ ਠੀਕ ਹੋਏ ਤੇ ਕਿਸ ਤਰ੍ਹਾਂ?
ਉਹ ਜੀ ਦਰਅਸਲ ਨਾ ਜਿਹੜੀ ਅੰਜੂ ਜੀ ਕੋਰੋਨਾ ਤੇ ਇਸ ਜਿਹੜਾ ਇੰਟਰਨੈਸ਼ਨਲ ਵਬਾ ਬਣ ਗਈ ਹੈ, ਇਹ ਮੇਰਾ ਮਤਲਬ ਹੈ ਕਿ ਪੂਰੀ ਦੁਨੀਆਂ ਵਿੱਚ ਫੈਲੀ ਹੈ। ਲੇਕਿਨ ਸਭ ਤੋਂ ਵੱਡੀ ਇਹ ਗੱਲ ਹੈ ਕਿ ਇਹ ਵੀ ਜਿਹੜੀ ਹੈ ਨਾ, ਕਹਿੰਦੇ ਨਾ ਇਲਾਜ ਤੋਂ ਬਿਹਤਰ ਜਿਹੜਾ ਹੁੰਦਾ ਇਤਿਹਾਸ ਬੰਦਾ ਕਰੇ, ਇਹਦੇ ਵਿੱਚ ਜਿਹੜਾ ਨਾ ਇਤਿਹਾਸ ਜਿਹੜੀ ਬਹੁਤ ਜ਼ਰੂਰੀ ਹੁੰਦੀ ਹੈ। ਦੇਖੋ ਨਾ ਮੇਰੀ ਗੱਲ ਸੁਣੋ ਕਿ ਹੱਥ ਨੂੰ ਧੋਣਾ ਵੈਸੇ ਵੀ ਸਾਨੂੰ ਧੋਣੇ ਚਾਹੀਦੇ, ਹਮੇਸ਼ਾ ਹੀ ਧੋਣੇ ਚਾਹੀਦੇ ਨੇ। ਬਚਪਨ ਪਾਈ ਹੋਵੇ ਨਾ ਹੱਥ ਚ ਧੋਣ ਦੀ, ਤੇ ਮੇਰਾ ਖਿਆਲ ਹੈ ਕਿ ਸਾਨੂੰ ਇਤਿਹਾਸ ਜਿਹੜੀ ਨਾ ਮੁਸ਼ਕਿਲ ਨਾ ਲੱਗਣ। ਛੋਟਿਆਂ ਹੁੰਦਿਆਂ ਮਾਂ ਬਾਪ ਨੇ ਬੱਚਿਆਂ ਨੂੰ ਸਿਖਾਇਆ ਹੋਏ ਨਾ ਕਿ ਜਦੋਂ ਤੁਸੀਂ ਮਿਸ ਮਾਰਨੀ ਦੇ ਪੁੱਤਰ ਮੂੰਹ ਦੇ ਅੱਗੇ ਹੱਥ ਰੱਖਣਾ। ਦੇਖੋ ਨਾ ਇਹ ਚੀਜ਼ਾਂ ਨੇ ਸਾਡੀਆਂ ਜਿਹੜੀਆਂ ਸੀ ਸਾਡੀਆਂ, ਹੁਣ ਸਾਨੂੰ ਦੱਸਿਆ ਜਾਂਦਾ ਕਿ ਵੀ ਤੁਸੀਂ ਮਿਸ ਮਾਰੋ, ਰਹਿੰਦ ਮਾਰੋ, ਤੁਸੀਂ ਕੀ ਕਹਿੰਦੇ ਨੇ ਇਹ ਹੱਥਾਂ ਨੂੰ ਧੋਵੋ, ਕਿਉਂਕਿ ਸਾਡੇ ਲੋਕਾਂ ਨੂੰ ਜਿਹੜੀ ਬਚਪਨ ਦੀ ਤਰਬੀਅਤ ਇਹਨਾਂ ਮਾਵਾਂ ਨੇ ਦੇਣੀ ਖਤਮ ਕਰ ਦਿੱਤੀ ਹੋਈ ਹੈ। ਔਰ ਅੱਜ ਸਾਨੂੰ ਉਹੀ ਚੀਜ਼ ਬਾਰ ਬਾਰ ਟੀਵੀ ਦੇ ਉੱਤੇ ਦੱਸਦੇ ਨੇ ਕਿ ਐਸੋ ਚੀਜ਼ ਦਾ ਖਿਆਲ ਰੱਖੋ, ਇਹ ਕਰੋ, ਉਹੀ ਚੀਜ਼ ਸਫਾਈ ਸੁਥਰਾਈ ਦੇਣੀ ਹੈ, ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਇਤਿਹਾਸ ਜਿਹੜੀ ਹੈ ਜ਼ਰੂਰੀ ਹੈ, ਔਰ ਮੇਰਾ ਖਿਆਲ ਹੈ ਅਗਰ ਇਤਿਹਾਸ ਕੀਤੀ ਜਾਏ ਨਾ ਤੇ ਕੋਰੋਨਾ ਤੇ ਕਾਬੂ ਪਾਇਆ ਜਾ ਸਕਦਾ। ਇਹਨੂੰ ਕਾਬੂ ਪਾਉਣਾ ਕੋਈ ਮੁਸ਼ਕਿਲ, ਕਿਉਂਕਿ ਇਨਸਾਨ ਜਿਹੜਾ ਇਨਸਾਨ ਇੱਕ ਐਸੀ ਚੀਜ਼ ਹੈ, ਇਹ ਹਰ ਚੀਜ਼ ਉੱਤੇ ਇਹ ਫਤਿਹ ਕਰ ਸਕਦਾ, ਹਰ ਚੀਜ਼ ਫਤਿਹ ਕਰ ਸਕਦਾ, ਸਿਰਫ ਮਖਲੂਕਾਤ ਇਨਸਾਨ ਦੇ ਬਿਮਾਰੀ ਸ਼ੁਮਾਰੀ ਜਿਹੜਾ ਨਾ ਉਹ ਇਹਨੂੰ ਕਾਬੂ ਕਰ ਸਕਦਾ। ਤੇ ਵੈਸੇ ਤੁਹਾਨੂੰ ਪਤਾ ਗਰਮੀਆਂ ਤੇ ਚੱਲਦੀਆਂ ਪਈਆਂ ਨੇ, ਔਰ ਗਰਮੀ ਤੇ ਬਹੁਤ ਜ਼ਿਆਦਾ ਗਰਮੀ ਹੈ। ਲੇਕਿਨ ਦੱਸਾਂ ਕਿ ਹੁਣ ਜੇ ਜੀ ਗੱਲ ਸੀ, ਅੱਜ ਵੀ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਨਾ, ਬੱਚੇ ਬਗੈਰ ਜੁੱਤੀ ਤੋਂ ਤੁਰੇ ਫਿਰਦੇ ਨੇ। ਅੱਜ ਵੀ ਪਿੰਡਾਂ ਚ ਜਾ ਕੇ ਵੇਖੋ, ਹਾਂ ਅੱਜ ਵੀ ਪਿੰਡਾਂ ਚ ਜਾ ਕੇ ਵੇਖੋ ਨਾ, ਖੇਤੀ ਬਾੜੀ ਇੱਧਰ ਉੱਧਰ ਬਗੈਰ ਜੁੱਤੀਆਂ ਸਿਰਾਂ ਤੇ ਕੱਪੜੇ ਲੈ ਕੇ ਬੁੱਢੀਆਂ ਚ ਵੱਡੇ ਤੇ ਤੁਰੇ ਫਿਰਦੇ ਨੇ। ਗੱਲ ਸਿਰਫ ਇਹ ਕਿ ਗਰਮੀ ਸਾਡੇ ਵਰਗੇ ਲੋਕਾਂ ਨੂੰ ਲੱਗ ਰਹੀ ਹੈ ਜਿਹੜੇ ਏਸੀਆਂ ਦੇ ਵਿੱਚ ਬਹਿੰਦੇ ਨੇ।
ਬਿਲਕੁਲ ਬਿਲਕੁਲ,
ਗਰਮੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਗਰਮੀ ਨੀ ਲੱਗਦੀ, ਗਰਮੀ ਨੀ ਲੱਗਦੀ, ਉਹ ਅਮੀਰ ਨੂੰ ਲੱਗਦੀ ਹੈ, ਗਰੀਬ ਨੂੰ ਗਰਮੀ ਨੀ ਲੱਗਦੀ। ਉਹ ਤੇ ਹਰ ਹਾਲਤ ਵਿੱਚ ਕੰਮ ਕਰਦਾ, ਸਭ ਕੁਝ ਕਰਦਾ।
ਬਿਲਕੁਲ ਬਿਲਕੁਲ, ਇਹ ਨਾ ਹਾਂਜੀ ਇਹ ਸਹੀ ਗੱਲ ਹੈ। ਜਿਹੜੇ ਏਸੀਆਂ ਦੇ ਥੱਲੇ ਬੈਠਣ ਵਾਲੇ ਉਹਨਾਂ ਦੇ ਚੋਚਲੇ ਆ, ਕਦੇ ਉਹਨਾਂ ਨੂੰ ਮੌਸਮ ਦੇ ਨਾਲ ਗਿਲਾ ਰਹਿੰਦਾ, ਕਦੇ ਆਪਣੇ ਰਸੋਈ ਦੇ ਘਰ ਦੇ ਵਿੱਚ ਖਾਣੇ ਬਣਿਆ ਦੇ ਨਾਲ ਉਹਨਾਂ ਨੂੰ ਕੋਈ ਟੇਸਟ ਨੀ ਆਉਂਦਾ ਹੈਗਾ, ਤੇ ਉਹਨਾਂ ਕੋਲ ਬਹੁਤ ਸਾਰੇ ਇਦਾਂ ਦੇ ਨੁਕਸ ਹੁੰਦੇ ਆ, ਜਿਹੜੀ ਹਰ ਚੀਜ਼ ਦੇ ਵਿੱਚ ਜ਼ਿੰਦਗੀ ਦੀ ਹਰ ਚੀਜ਼ ਚ ਨੁਕਸ ਕੱਢਦੇ ਰਹਿੰਦੇ, ਕਿਉਂਕਿ ਜ਼ਿੰਦਗੀ ਬਣੀ ਬਣਾਈ ਉਹਨਾਂ ਦੀ ਥਾਲੀ ਦੇ ਵਿੱਚ ਪਰੋਸੀ ਉਹਨਾਂ ਦੇ ਟੇਬਲਾਂ ਤੇ ਆਉਂਦੀ ਹੈ। ਸੋ ਜ਼ਿੰਦਗੀ ਦੇ ਸਹੀ ਜਿਹੜੇ ਮਤਲਬ ਆ ਉਹਦੇ ਮਾਇਨੇ ਆ, ਇੱਕ ਆਮ ਇਨਸਾਨ ਜਿਹੜਾ ਮੱਧ ਵਰਗੀ ਇਨਸਾਨ ਹੈ ਜਿਹੜਾ ਮਿਹਨਤ ਕਰਦਾ ਉਹਨੂੰ ਪਤਾ ਕਿ ਜ਼ਿੰਦਗੀ ਦਾ ਅਸਲ ਮਤਲਬ ਕੀ ਹੈ ਤੇ ਇਹਨੂੰ ਕਿੱਦਾਂ ਜੀਣਾ ਹੈਗਾ।
ਹਾਂ ਬਿਲਕੁਲ, ਇਸੇ ਤਰ੍ਹਾਂ ਹੀ ਵੇਖੋ ਨਾ ਕਿ ਗਰਮੀ ਇੰਨੀ ਫਾਇਦਾਮੰਦ ਚੀਜ਼ ਹੈ, ਤੁਸੀਂ ਲੋਕ ਜਿਹੜੇ ਬਾਹਰ ਰਹਿੰਦੇ ਹੋ 24 ਘੰਟੇ ਠੰਡਾਂ ਦੇ ਵਿੱਚ ਰਹਿੰਦੇ ਹੋ, ਪਾਕਿਸਤਾਨ ਤੁਸੀਂ ਕਿਉਂ ਭੱਜੇ ਆਉਂਦੇ ਹੋ, ਤੁਹਾਨੂੰ ਇੱਥੇ ਆ ਕੇ ਗਰਮੀ ਲੱਗਦੀ, ਤੁਸੀਂ ਇੱਥੇ ਗਰਮੀ ਵਾਸਤੇ ਆਉਂਦੇ, ਤੁਹਾਡੀ ਬੋਡੀ ਵਾਸਤੇ ਗਰਮੀ ਦਾ ਆਉਣਾ ਬਹੁਤ ਜ਼ਰੂਰੀ ਹੈ। ਅਗਰ ਗਰਮੀ ਦਾ ਮੌਸਮ ਜਿਹੜਾ ਹੈਗਾ ਤੇ ਫਿਰ ਦੇਖੋ ਗਰਮੀ ਦੇ ਵਿੱਚ ਫਸਲਾਂ ਪੱਕਦੀਆਂ ਨੇ, ਫਲਾਂ ਦਾ ਬਾਦਸ਼ਾਹ ਜਿਹੜਾ ਨਾ ਉਹ ਅੰਬ ਹੈਗਾ, ਔਰ ਗਰਮੀ ਦੇ ਵਿੱਚ ਆਉਂਦਾ, ਗਰਮੀ ਚ ਆਉਂਦਾ ਨਾ, ਅਸੀਂ ਲੋਕ ਅਸੀਂ ਲੋਕ ਉਹ ਖਾਂਦੇ ਹਾਂ। ਇਹਨਾਂ ਸਭ ਚੀਜ਼ਾਂ ਦੇ ਵਿੱਚ ਸਫਾ ਹੈ, ਗੱਲ ਸਿਰਫ ਇਹੀ ਕਿ ਤੁਹਾਡੇ ਰਹਿਣ ਸਹਿਣ ਦੇ ਉੱਤੇ ਮੁੱਕਦਾ ਕਿ ਤੁਹਾਨੂੰ ਗਰਮੀ ਲੱਗਦੀ ਸੀ ਕਿ ਸਰਦੀ ਲੱਗਦੀ ਸੀ, ਗਰਮੀ ਨੂੰ ਨਾ ਗਰਮੀ ਲੱਗਦੀ ਤੇ ਨਾ ਸਰਦੀ ਲੱਗਦੀ ਸੀ। ਮੌਸਮ ਉੱਥੇ ਅਸੀਂ ਲੋਕਾਂ ਬੱਤੀ ਚਲੀ ਗਈ ਹੁਣ ਤੇ ਬੜੀ ਗਰਮੀ ਚੱਲਦੀ ਹੈ, ਸਭ ਕੁਛ ਲੇਕਿਨ ਸਾਡੇ ਅੰਦਾਜ਼ ਬਦਲ ਗਏ ਨੇ।
ਬਿਲਕੁਲ, ਮੌਸਮ ਦੀ ਤਸਵੀਰ ਉਹੀ ਆ, ਮੌਸਮ ਦੀ ਤਸਵੀਰ ਉਹੀ ਆ, ਇਨਸਾਨ ਦੇ ਸੋਚਣ ਦਾ ਨਜ਼ਰੀਆ ਬਦਲ ਗਿਆ ਤੇ ਉਹਦੀ ਸੋਚਣ ਦਾ ਜਿਹੜਾ ਆ ਤੌਰ ਤਰੀਕਾ ਬਦਲ ਗਿਆ ਹੈਗਾ ਆ। ਸੋ ਇਹ ਸਮੇਂ ਦੇ ਦੌਰ ਦੇ ਨਾਲ ਜਿਸ ਤਰ੍ਹਾਂ ਸਮਾਂ ਬਦਲ ਰਿਹਾ ਤੇ ਇਨਸਾਨ ਵੀ ਇਹ ਆਪਣਾ ਰਹਿਣ ਸਹਿਣ ਇਹ ਕਹਿ ਲੈਂਦੇ ਆ ਕਿ ਅਸੀਂ ਆਪਣੇ ਅਸਲ ਨਾਲੋਂ ਆਪਣੇ ਮੂਲ ਦੇ ਨਾਲੋਂ ਕਿਤੇ ਨਾ ਕਿਤੇ ਟੁੱਟ ਰਹੇ ਹੈਗੇ ਆ, ਹਨਾ।
ਬਿਲਕੁਲ 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 ਜੀ, ਸਾਰੇ ਮੌਸਮ ਚੰਗੇ ਲੱਗਦੇ ਜੀ, ਦਿਲ ਦਾ ਮੌਸਮ ਚੰਗਾ ਹੋਵੇ।
ਬਿਲਕੁਲ, ਦਿਲ ਦਾ ਮੌਸਮ ਹਮੇਸ਼ਾ ਦੋਸਤ ਖੁਸ਼ ਰਹਿਣਾ ਚਾਹੀਦਾ। ਦਿਲ ਦੇ ਮੌਸਮ ਚ ਜੇ ਤੁਹਾਡੇ ਦਿਲ ਖੁਸ਼ ਹੋਊਗਾ, ਤੁਸੀਂ ਆਪਣੀ ਲਾਈਫ ਤੋਂ ਸੈਟਿਸਫਾਈਡ ਹੋਵੋਗੇ। ਕੋਈ ਵੀ ਸਾਨੂੰ ਕੋਈ ਚੀਜ਼ ਮਿਲਦੀ ਆ ਪਰਮਾਤਮਾ ਦੀ ਦਿੱਤੀ ਹੋਈ ਆ, ਉਹਨੂੰ ਜੇ ਅਸੀਂ ਕਹਿੰਦੇ ਆ ਉਹਦਾ ਰੱਬ ਦਾ ਸ਼ੁਕਰ ਕਰਕੇ, ਉਹਨੂੰ ਅਸੀਂ ਆਪਣੇ ਮੱਥੇ ਦੇ ਨਾਲ ਚੁੰਮ ਕੇ ਉਹਨੂੰ ਕਰਦੇ ਆ ਕਿ ਉਹਦਾ ਮੱਥਾ ਚੁੰਮ ਕੇ ਉਹਦਾ ਸਵਾਗਤ ਕਰਦੇ ਆ, ਸੋ ਮੇਰਾ ਖਿਆਲ ਕਿ ਆ ਜੋ ਕੁਛ ਖਿੱਚ ਧੂ ਜਾਈ ਉਹ ਸਾਡੀ ਜ਼ਿੰਦਗੀਆਂ ਚੋਂ ਖਤਮ ਹੋ ਜਾਊਗੀ ਤੇ ਅਸੀਂ ਆਪਣੀ ਜ਼ਿੰਦਗੀ ਦੇ ਨਾਲ ਉਹਦੀ ਦੋਸਤ ਉਹਦੀ ਸਹੇਲੀ ਬਣ ਕੇ ਜੀਣਾ ਸਿੱਖ ਲਵਾਂਗੇ। ਸੋ ਸ਼ਾਇਦ ਮੇਰਾ ਖਿਆਲ ਕਿਤੇ ਨਾ ਕਿਤੇ ਘਾਟ ਸਾਡੇ ਵਿੱਚ ਹੈਗੀ ਆ, ਕਿ ਸਾਨੂੰ ਜਿਹੜਾ ਬਹੁਤ ਕੁਛ ਮਿਲ ਜਾਂਦਾ ਤੇ ਉਹਦੇ ਵਿੱਚ ਅਸੀਂ ਕਮੀਆਂ ਲੱਭਣੀਆਂ ਸ਼ੁਰੂ ਕਰ ਦਿੰਦੇ। ਸੋ ਗੁਰਜਾਨਾ ਜੀ, ਆਪਾਂ ਵੱਧਦੇ ਆਪਣੇ ਅੱਜ ਦੇ ਵਿਸ਼ੇ ਦੇ ਵੱਲ, ਜਿਹੜਾ ਦਿਮਾਗ ਦੇ ਵਿੱਚ ਚੱਲ ਰਿਹਾ ਹੈਗਾ ਆ, ਰਿਸ਼ਤਿਆਂ ਦੀ ਗੱਲ ਸ਼ੁਰੂ ਕੀਤੀ ਆ। ਰਿਸ਼ਤਿਆਂ ਦੀ ਗੱਲ ਦੇ ਵਿੱਚ ਇੱਕ ਪਿਆਰਾ ਜਿਹਾ ਰਿਸ਼ਤਾ ਹੈਗਾ ਆ, ਕਹਿੰਦੇ ਕਿ ਬੇਟੀ ਦਾ ਜਿਹੜਾ ਪਹਿਲਾ ਪਿਆਰ ਹੁੰਦਾ ਉਹਦਾ ਬਾਪ ਹੁੰਦਾ ਆ। ਬੇਟੀ ਆਪਣੀ ਧੀ ਆਪਣੇ ਬਾਪ ਨੂੰ ਪਹਿਲਾ ਪਿਆਰ ਉਹਨੂੰ ਕਰਦੀ ਆ। ਮੈਂ ਆਪਣੀ ਗੱਲ ਜੇ ਕਰ ਲਵਾਂ ਕਿ ਮੈਂ ਆਪਣੇ ਬਾਪ ਤੋਂ ਹਮੇਸ਼ਾ ਡਰਦੀ ਰਹੀ ਆ ਤੇ ਆਪਣੇ ਬਾਪ ਨੂੰ ਦੇ ਬਰਾਬਰ ਸਾਡੇ ਪੁਰਾਣੇ ਘਰਾਂ ਦਾ ਪਿੰਡਾਂ ਦਾ ਮਾਹੌਲ ਇਹੀ ਰਿਹਾ ਕਿ ਮਾਂ ਬਾਪ ਦੇ ਲਈ ਹਮੇਸ਼ਾ ਇਸ ਤਰ੍ਹਾਂ ਬੱਚਿਆਂ ਦੇ ਅੰਦਰ ਡਰ ਪਾਉਂਦੀ ਸੀਗੀ ਕਿ ਜਦੋਂ ਤੁਹਾਡਾ ਬਾਪ ਆਊਗਾ ਘਰ ਉਹਦਾ ਮੈਂ ਦੱਸੂਗੀ, ਆ ਲੈਂਦਾ ਤੁਹਾਡੇ ਬਾਪ ਨੂੰ ਫਿਰ ਇੱਦਾਂ ਕਰੂੰਗੀ। ਉਹ ਦਿਲ ਦੇ ਵਿੱਚ ਇੱਕ ਹਵਾ ਜਿਹਾ ਬਣਿਆ ਰਿਹਾ ਕਿ ਬਾਪ ਪਤਾ ਨੀ ਕਿਹੜੀ ਉਹ ਪਾਵਰ ਆ ਕਿ ਸਾਨੂੰ ਆਉਂਦੀ 7 ਵਜੇ ਸੁਣਾ ਦਊਗਾ, ਜਦਕਿ ਬਾਪ ਦਾ ਜਿਹੜਾ ਦਿਲ ਹੁੰਦਾ ਆ ਉਹ ਬੜਾ ਕੋਮਲ ਤੇ ਬੱਚਿਆਂ ਦਾ ਫਿਕਰ ਕਰਨ ਵਾਲਾ ਹੁੰਦਾ। ਤੁਸੀਂ ਇੱਕ ਬਾਪ ਦੇ ਬਾਰੇ ਚ ਕੀ ਸੋਚਦੇ, ਬਾਪ ਤੇ ਧੀ ਦਾ ਰਿਸ਼ਤਾ ਤੁਸੀਂ ਉਸ ਨੂੰ ਕਿਸ ਤਰ੍ਹਾਂ ਸੋਚਦੇ ਹੈਗੇ ਆ?
ਦੇਖੋ ਜੀ, ਮੇਰੀ ਗੱਲ ਸੁਣੋ, ਪਹਿਲੇ ਜਮਾਨੇ ਚ ਵਾਕਈ ਮਾਵਾਂ ਜੀ ਕਹਿੰਦੀਆਂ ਸਨ ਕਿ ਆ ਜਾਏਗਾ ਤੇਰਾ ਪਿਓ, ਪਿਓ ਉਦੋਂ ਪਿਓ ਵਿੱਚ ਹੀ ਹੁੰਦਾ, ਉਹ ਇੱਕ ਥਾਣੇਦਾਰ ਹੁੰਦਾ ਸੀ, ਉਹ ਥਾਣੇਦਾਰ ਆ ਜਾਂਦਾ ਸੀ ਕਿ ਜਿਹਦੇ ਸਾਰੇ ਬੱਚੇ ਚੁੱਪ ਕਰਕੇ ਬਹਿ ਜਾਂਦੇ ਸਨ ਤੇ ਪਿਓ ਦੇ ਸਾਹਮਣੇ ਬੋਲਦੇ ਸੀ। ਉਹ ਪਿਓ ਤੇ ਨਾ ਉਸ ਵਕਤ ਨੇ ਉਸ ਪਹਿਲੇ ਟਾਈਮ ਨੇ ਪਿਓ ਨੂੰ ਪਿਓ ਨੀ ਜਾਣ ਦਿੱਤਾ, ਪਿਓ ਨੂੰ ਸਮਝਣ ਨੀ ਦਿੱਤਾ ਹੈਗਾ। ਔਰ ਜ਼ਿਆਦਾਤਰ ਤੁਸੀਂ ਇਹ ਦੇਖੋ ਕਿ ਹਰ ਬੱਚੇ ਦੇ ਘਰ ਦਾ ਰੁਝਾਨ ਜਿਹੜਾ ਨਾ ਮਾਂ ਵੱਲ ਹੁੰਦਾ, ਪਿਓ ਦੇ ਵੋਟ ਘੱਟ ਹੁੰਦੇ ਨੇ, ਕਿਉਂਕਿ ਮਾਂ ਨੇ ਪਿਓ ਨੂੰ ਇੱਕ ਥਾਣੇਦਾਰ ਬਣਾ ਦਿੱਤਾ ਹੁੰਦਾ ਵੇ, ਤੇ ਉਹਦੇ ਤੇ ਬੱਚਿਆਂ ਨੂੰ ਖੌਫ ਹੀ ਜਾਂਦਾ ਕਿ ਜਿਹੜਾ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਅਕਸਰ ਸਰਕਾਰ ਦੇ ਵਿੱਚ ਜਿਹੜੀਆਂ ਖਰਾਬੀਆਂ ਹੁੰਦੀਆਂ ਨੇ ਨਾ ਮਾਂ ਪਿਓ ਔਰ ਬੱਚਿਆਂ ਦੇ ਵਿੱਚ, ਉਹਦੀ ਵਜ੍ਹਾ ਇਹ ਹੈ ਕਿ ਪਿਆਰ ਦੇ ਵਿੱਚ ਤਵਾਜਾ ਨਹੀਂ ਜਾਂਦਾ, ਪਿਆਰ ਇੱਕੋ ਜਿਹਾ ਨਹੀਂ ਜਾਂਦਾ ਹੈਗਾ। ਅਗਰ ਮਾਂ ਪਿਆਰ ਕਰਦੀ ਹੈ ਤੇ ਪਿਓ ਉਸ ਤੋਂ ਜ਼ਿਆਦਾ ਪਿਆਰ ਕਰਦਾ। ਦੇਖੋ ਜੀ, ਬਾਪ ਕਹਿੰਦੇ ਨੇ ਕਿ ਬਾਪ ਕੁਛ ਨੀ ਕਰਦਾ ਜੀ, ਸਾਰਾ ਕੰਮ ਜਿਹੜੀ ਔਰਤ ਕਰਦੀ, ਔਰਤ ਬਹੁਤ ਜ਼ਿਆਦਾ ਕੰਮ ਕਰਦੀ, ਔਰਤ ਉੱਥੇ ਆ ਕੇ ਵੱਧ ਜਾਂਦੀ ਹੈ ਜਿਸ ਵੇਲੇ ਬੱਚੇ ਨੂੰ ਜਨਮ ਦੇ ਦਿੰਦੀ, ਕਿਉਂਕਿ ਬੱਚਾ ਪੈਦਾ ਕਰਨਾ ਕੋਈ ਸੌਖਾ ਕੰਮ ਨਹੀਂ ਹੈਗਾ,
ਠੀਕ ਹੈ।
ਲੇਕਿਨ ਆਦਮੀ ਤੇ ਤੁਸੀਂ ਦੇਖੋ, ਬੰਦਾ ਕੀ ਤੁਸੀਂ ਦੇਖੋ, ਇੱਕ ਬਾਪ ਤੇ ਦੇਖੋ ਕਿ ਉਹ ਜਦੋਂ ਮਾਂ ਪਿਓ ਦੇ ਘਰ ਹੁੰਦਾ ਉਦੋਂ ਪੁੱਤਰ ਹੁੰਦਾ, ਜਦੋਂ ਪੁੱਤਰ ਹੁੰਦਾ ਫਿਰ ਉਹ ਪਹਿਲੇ ਆਪਣੀਆਂ ਭੈਣਾਂ ਦਾ ਖਿਆਲ ਰੱਖਦਾ, ਠੀਕ ਹੈ ਨਾ। ਉਹ ਫਿਰ ਜ਼ਰਾ ਕੁ ਜਵਾਨ ਹੋ ਜਾਂਦਾ ਤੇ ਫਿਰ ਵਿਆਹਿਆ ਜਾਂਦਾ ਤੇ ਉਹ ਫਿਰ ਉਹ ਆਪਣੀ ਬੀਵੀ ਦਾ ਖਿਆਲ ਰੱਖਣ ਲੱਗ ਪੈਂਦਾ। ਬੀਵੀ ਦੇ ਵਿਆਹ ਤੋਂ ਬਾਅਦ ਕੁਛ ਟਾਈਮ ਹੁੰਦਾ ਤੇ ਉਹਦੇ ਘਰ ਆਪਣੇ ਘਰ ਧੀ ਹੋ ਜਾਂਦੀ, ਉਹ ਫਿਰ ਉਸ ਧੀ ਨੂੰ ਪਿਆਰ ਕਰਨ ਲੱਗ ਪੈਂਦਾ, ਕਿ ਜਿਸੇ ਧੀ ਨੂੰ ਪਿਆਰ ਕਰਕੇ ਅਗਾਂਹ ਤੋਰਦਾ ਤੇ ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਦੁਨੀਆ ਦੇ ਉੱਤੇ ਆਇਆ ਵਾ, ਕਿਸ ਵਾਸਤੇ ਆਇਆ ਵਾ। ਜਦੋਂ ਪਿਆਰ ਇੱਕ ਦੂਸਰੇ ਪਿਆਰ ਦੇ ਕੋਲ ਇੱਕ ਦੂਜੇ ਤੋਂ ਜੁਦਾ ਹੁੰਦਾ ਨਾ, ਫਿਰ ਉਸਦੇ ਹਰ ਬੰਦੇ ਦੀ ਅਹਿਮੀਅਤ ਦਾ ਜਿਹੜਾ ਨਾ ਪਤਾ ਲੱਗਦਾ। ਤੇ ਮੇਰਾ ਖਿਆਲ ਹੈ ਕਿ ਬਾਪ ਜਿਹੜਾ ਬਹੁਤ ਅਜ਼ੀਮ ਚੀਜ਼ ਹੈ, ਬਹੁਤ ਅਜ਼ੀਮ ਚੀਜ਼ ਹੈ, ਬਾਪ ਦੀ ਔਰ ਮਾਂ ਦੋਨੋਂ ਚੀਜ਼ਾਂ। ਲੇਕਿਨ ਬਾਪ ਦਾ ਜਿਹੜਾ ਨਾ ਪਿਆਰ, ਅਕਸਰ ਮੈਨੂੰ ਆਪਣੇ ਪਿਓ ਨਾਲ ਬੜਾ ਪਿਆਰ ਸੀ, ਮੈਂ ਆਪਣੇ ਪਿਓ ਨਾਲ ਸੌਣੀ ਹੁੰਦੀ ਸਾਂ, ਮੇਰੇ ਅੱਬਾ ਦੱਸ ਹੁੰਦੀ ਸਨ ਤੂੰ ਮੇਰੇ ਨਾਲ ਸੌਣੀ ਹੁੰਦੀ ਸਾਂ, ਮੈਂ ਤੇ ਪਿਆਰ ਬੜਾ, ਮੇਰੇ ਪਿਓ ਨੇ ਮੈਨੂੰ ਪਿਆਰ ਦਿੱਤਾ, ਅੱਗੋਂ ਮੈਂ ਮੇਰੇ ਜਿਹੜੀ ਬੱਚੀ ਸੀ ਉਹਦੇ ਬਾਪ ਨੇ ਬੜਾ ਪਿਆਰ ਦਿੱਤਾ। ਔਰ ਦੂਸਰੀ ਗੱਲ ਹੈ ਕਿ ਜਿਸ ਘਰ ਮੈਂ ਅੰਜੂ ਜੀ ਵਿਆਹੀ ਗਈ ਸਾਂ ਨਾ, ਤੁਸੀਂ ਯਕੀਨ ਜਾਣੋ ਕਿ ਉਸ ਘਰ ਮੈਨੂੰ ਇੰਨਾ ਕੁ ਪਿਆਰ ਮਿਲਿਆ, ਪਿਓ ਦਾ ਮਿਲਿਆ ਪਿਆਰ, ਇੰਨਾ ਕੁ ਪਿਆਰ ਮਿਲਿਆ ਕਿ ਮੈਂ ਕਹਿੰਦੀ ਹਾਂ ਕਿ ਪਿਓ ਵਰਗੀ ਕੋਈ ਚੀਜ਼ ਨੀ। ਸਿਰਫ ਸਾਡੀ ਸੋਚ ਜਿਹੜੀ ਨਾ ਉਹ ਬਦਲਣੀ ਚਾਹੀਦੀ ਹੈ, ਸਹੁਰਾ ਵੀ ਜਿਹੜਾ ਹੁੰਦਾ ਨਾ ਉਹ ਵੀ ਪਿਓ ਹੁੰਦਾ, ਉਹ ਵੀ ਪਿਓ।
ਬਿਲਕੁਲ ਬਿਲਕੁਲ
ਦੁਨੀਆਂ ਦੇ ਉੱਤੇ ਰਿਸ਼ਤਾ ਹੀ ਕੋਈ ਨੀ ਹੈਗਾ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਂਦੀ ਹਾਂ। ਨਾਸਰ ਸਾਰੇ ਜੱਗ ਵਿੱਚ ਜਾ ਕੇ ਵੇਖ ਲਵੋ, ਨਾਸਰ ਸਾਰੇ ਜੱਗ ਵਿੱਚ ਜਾ ਕੇ ਵੇਖ ਲਵੋ, ਨਜ਼ਰਾਂ ਦੇ ਵਿੱਚ ਨਜ਼ਰਾਂ ਪਾ ਕੇ ਵੇਖ ਲਵੋ। ਪਾਲਣ ਵਰਗੇ ਪਿਆਰ ਦਿਲਾਸੇ ਲੱਭਦੇ ਨਹੀਂ, ਪਾਲਣ ਵਰਗੇ ਪਿਆਰ ਦਿਲਾਸੇ ਲੱਭਦੇ ਨਹੀਂ, ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨਹੀਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay vich skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। ਬਾਬਲ ਮੇਰੀਆਂ ਗੁੱਡੀਆਂ
ਫੁੱਲ ਮੇਰੀਆਂ ਗੁੱਡੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਈਆਂ ਹਾਏ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਜੀਵਨ ਸ਼ਾਲਾ ਮੇਰੇ ਸੋਹਣੇ ਵੀਰ ਪਿਆਰੇ ਤੱਤੀਵਾਨਾ ਤੱਤੀਵਾਨਾ ਲੱਗੇ ਮੇਰੀ ਮਾਂ ਦੇ ਰਾਜ ਦੁਲਾਰੇ ਤੱਤੀਵਾਨਾ ਲੱਗੇ ਮੇਰੀ ਮਾਂ ਦੇ ਰਾਜ ਦੁਲਾਰੇ ਮਾਮੇ ਮਾਸੀਆਂ ਭੂਆ ਛੱਡ ਕੇ ਮਾਮੇ ਮਾਸੀਆਂ ਭੂਆ ਛੱਡ ਕੇ ਟੋਲੀ ਦੇ ਵਿੱਚ ਬਹਿ ਗਈਆਂ ਹਾਏ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਜਿੱਥੇ ਚਰਖਾ ਡਾਂਦੀ ਸਾਂ ਵਸੇ ਉਹ ਤਰਿੰਜਣ ਬਾਬਲ ਜਿੱਥੇ ਚਰਖਾ ਡਾਂਦੀ ਸਾਂ ਨਾਲ ਸਹੇਲੀਆਂ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀਰਾਂ ਦੇ ਗਾਂਦੀ ਸਾਂ ਨਾਲ ਸਹੇਲੀਆਂ ਰਲ ਮਿਲ ਕੇ ਮੈਂ ਗੀਤ ਵੀਰਾਂ ਦੇ ਗਾਂਦੀ ਸਾਂ ਵਸੇ ਤੇਰਾ ਮਹਿਲ ਵੇ ਬਾਬਲ ਵਸੇ ਤੇਰਾ ਮਹਿਲ ਵੇ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਚੁੱਕ ਕੇ ਘੜਾ ਮੈਂ ਪਾਣੀ ਦਾ ਨਾਲ ਸਹੇਲੀਆਂ ਖੂਹ ਤੋਂ ਬਾਬਲ ਚੁੱਕ ਕੇ ਘੜਾ ਮੈਂ ਪਾਣੀ ਦਾ ਅੱਜ ਪਰਦੇਸਣ ਅੱਜ ਪਰਦੇਸਣ ਹੋ ਗਈਆਂ ਮੈਂ ਮਾਂ ਟੁੱਟਾ ਮਰ ਜਾਣੀ ਦਾ ਅੱਜ ਪਰਦੇਸਣ ਹੋ ਗਈਆਂ ਮੈਂ ਮਾਂ ਟੁੱਟਾ ਮਰ ਜਾਣੀ ਦਾ ਜੌਣ ਪਤੀ ਜੇ ਪਾਪੀਆਂ ਸ਼ਾਲਾ ਜੌਣ ਪਤੀ ਜੇ ਪਾਪੀਆਂ ਸ਼ਾਲਾ ਜਾਂਦੀ ਬਾਰੀ ਵੀ ਕਹਿ ਗਈਆਂ ਹੈ ਬਾਬਲ ਮੇਰੀਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ
ਬਾਪ ਦੇ ਘਰ ਧੀਆਂ ਦੀ ਸਰਦਾਰੀ ਹੁੰਦੀ ਆ ਬਾਪ ਦੇ ਘਰ ਧੀਆਂ ਦੀ ਸਰਦਾਰੀ ਹੁੰਦੀ ਆ ਚਾਹੇ ਬਾਪ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਆ ਖਸਤਾ ਹਾਲਾਤਾਂ ਦੇ ਵਿੱਚੋਂ ਜ਼ਿੰਦਗੀ ਦੇ ਨਾਲ ਦੋ ਚਾਰ ਕਰ ਰਿਹਾ ਹੁੰਦਾ ਪਰ ਇੱਕ ਧੀ ਜਿਹੜੀ ਆਪਣੇ ਬਾਪ ਨੂੰ ਆਪਣੇ ਬਾਬਲ ਨੂੰ ਰਾਜਾ ਸਮਝਦੀ ਆ ਕਿ ਮੇਰਾ ਬਾਪ ਮੇਰਾ ਰਾਜਾ ਆ ਤੇ ਮੈਂ ਉਹਦੇ ਮਹਿਲਾਂ ਦੇ ਵਿੱਚ ਰਹਿਣ ਵਾਲੀ ਉਹਦੀ ਸਹਿਲਦਾਦੀ ਆ ਤੇ ਬਾਪ ਦੇ ਜਿਹੜੇ ਕੱਚੇ ਘਰ ਨੂੰ ਵੀ ਉਹ ਮਹਿਲਾਂ ਦੀ ਤਰ੍ਹਾਂ ਦੇਖਦੀ ਹੈਗੀ ਆ ਤੇ ਇੱਕ ਬਹੁਤ ਪਿਆਰਾ ਜਿਹਾ ਰਿਸ਼ਤਾ ਬਾਪ ਤੇ ਧੀ ਦਾ ਹੈਗਾ ਜਿਹੜਾ ਅਸੀਂ ਸਾਰਿਆਂ ਨੇ ਹੰਡਾਇਆ ਮੈਂ ਆਪਣੀ ਜੀ ਮੈਨੂੰ ਇਸ ਗੱਲ ਦਾ ਹਮੇਸ਼ਾ ਗੁਜ਼ਾਲਾ ਜੀ ਹੁਣ ਤੱਕ ਵੀ ਇਸ ਗੱਲ ਦਾ ਦੁੱਖ ਰਿਹਾ ਕਿ ਮੇਰੇ ਬਾਪ ਦੇ ਨਾਲ ਮੇਰਾ ਬਹੁਤ ਪਿਆਰ ਹੈਗਾ ਲੇਕਿਨ ਉਹ ਜਿਹੜਾ ਸਮਾਂ ਸੀ ਨਾ ਜਿਸ ਤਰ੍ਹਾਂ ਹੁਣ ਮੈਂ ਆਪਣੀ ਬੇਟੀ ਨੂੰ ਦੇਖਦੀ ਆ ਮੇਰੀ ਬੇਟੀ ਆਪਣੇ ਬਾਪ ਦੇ ਗੱਲ ਚ ਬਾਹਾਂ ਪਾਉਂਦੀ ਆ ਉਹਨੂੰ ਲਵ ਯੂ ਕਹਿੰਦੀ ਆ ਥੈਂਕ ਯੂ ਕਰਦੀ ਆ ਉਹਦਾ ਤੇ ਉਹ ਮੇਰੀ ਜ਼ੁਬਾਨ ਤੇ ਉਹ ਲਫ਼ਜ਼ ਨਹੀਂ ਆ ਸਕੇ ਹੈਗੇ ਸਾਰੀ ਉਮਰ ਬਾਪ ਤੋਂ ਇੱਕ ਡਰ ਕੇ ਕੱਟਿਆ ਕਿ ਵੀ ਮੈਂ ਉਹਨਾਂ ਨੂੰ ਇਹ ਨਹੀਂ ਕਹਿ ਸਕੀ ਕਿ ਤੁਸੀਂ ਸਾਡੇ ਲਈ ਮਿਹਨਤ ਇੰਨੀ ਕਰਦੇ ਆ ਕਿ ਮੈਂ ਵੀ ਤੁਹਾਨੂੰ ਇੰਨਾ ਪਿਆਰ ਕਰਦੀ ਆ ਕਿਉਂਕਿ ਬਾਪ ਦੇ ਲਈ ਡਰ ਹੀ ਇੰਨਾ ਰਿਹਾ ਹੈਗਾ ਆ ਕਿ ਬਸ ਉਹ ਇੱਕ ਉਹਦੀ ਸੰਘਰਸ਼ਨ ਉਹਨੂੰ ਤੇ ਬਿਠਾ ਦਿੱਤਾ ਗਿਆ ਕਿ ਇਹ ਬਾਪ ਆ ਤੇ ਤਾਨਾ ਸਾਹਿਬ ਬਾਪ ਹੈਗਾ ਮਾਂ ਵੱਲੋਂ ਜਾਂ ਘਰਦਿਆਂ ਵੱਲੋਂ ਜਦਕਿ ਉਹ ਐਸਾ ਅਸਲ ਚ ਬਾਪ ਹੁੰਦਾ ਨੀ ਹੈਗਾ ਬੱਚਿਆਂ ਦੇ ਅੰਦਰ ਡਰ ਰਹਿੰਦਾ ਹੈਗਾ ਆ ਸੋ ਅੱਜ ਦੀ ਪੀੜੀ ਤੁਸੀਂ ਕਿੱਦਾਂ ਦੀ ਦੇਖਦੇ ਹੈਗੇ ਕਿ ਅੱਜ ਦੇ ਰਿਸ਼ਤੇ ਕਿੱਦਾਂ ਦੇ ਆ ਬਾਪ ਤੇ ਧੀ ਦੇ
ਮੈਂ ਜੀ ਇਹ ਚੀਜ਼ਾਂ ਦੇ ਇਹ ਰਿਸ਼ਤਾ ਹੁਣ ਬਾਪ ਔਰ ਬੇਟੀ ਦਾ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਹੁਣ ਬਹੁਤ ਜ਼ਿਆਦਾ ਮਾਹੌਲ ਚੇਂਜ ਹੋ ਗਿਆ ਆ ਬਹੁਤ ਜ਼ਿਆਦਾ ਚੇਂਜ ਹੋ ਗਿਆ ਹੁਣ ਜਿਹੜੇ ਆ ਨਾ ਕਿ ਕੋਈ ਉਹ ਚੀਜ਼ ਨੀ ਰਹਿ ਗਈ ਪਹਿਲੇ ਵਾਲੀ ਮਾਂ ਪਿਓ ਦਾ ਡਰ ਖੌਫ ਹੈਗਾ ਕਿ ਮਾਂ ਦੇ ਪਿਓ ਦੇ ਨਾਲ ਬੇਟੀਆਂ ਪਿਆਰ ਕਰਦੀਆਂ ਨੇ ਰੀਝਾਂ ਕਰਦੀਆਂ ਬਲਕਿ ਹੁਣ ਤੇ ਮੈਂ ਦੇਖਿਆ ਕਿ ਪਿਓ ਹੀ ਜ਼ਿਆਦਾ ਮਾਂ ਨਾਲ ਬਹੁਤ ਭਤੀਜਿਆਂ ਨਾਲ ਪਿਆਰ ਕਰਦੇ ਨੇ ਉਹਨਾਂ ਦੀਆਂ ਚੂੜੀਆਂ ਉਹਨਾਂ ਦੇ ਕੱਪੜੇ ਮੈਂ ਆਪ ਆਪਣੀ ਪੋਤਰੀ ਨੂੰ ਵੇਖਦੀ ਹਾਂ ਤੇ ਮੇਰਾ ਬੇਟਾ ਉਹਦੇ ਵਾਸਤੇ ਕਦੀ ਕੋਈ ਚੀਜ਼ ਕਰ ਜਾਂਦਾ ਪੁੱਤਰਾ ਵਾਸਤੇ ਨਹੀਂ ਉਹਦੇ ਵਾਸਤੇ ਕੋਈ ਚੀਜ਼ ਉਹ ਪਿਆਰ ਨਾਲ ਪਿਓ ਨੇ ਪਿਓ ਦੇ ਗਲੇ ਲਾ ਕੇ ਕਹਿੰਦੇ ਬਾਬਾ ਨੇ ਦੀਦੀ ਇਹ ਲੈ ਕੇ ਆਉਣਾ ਉਹ ਲੈ ਕੇ ਉਹ ਸਾਰੀਆਂ ਚੀਜ਼ਾਂ ਮਿਲਦੀਆਂ ਨਾ ਉਹੀ ਸਾਰੇ ਨਾਲ ਦਾਦਾ ਨੇ ਤੇ ਹੁਣ ਕਾਫੀ ਮਾਹੌਲ ਚੇਂਜ ਹੋ ਚੁੱਕਿਆ ਆ ਕਿ ਹੁਣ ਉਹ ਜਿਹੜਾ ਨਾ ਜਿਹੜਾ ਸਾਡੇ ਕੁਛ ਲੱਗਣਾ ਵਾ ਕਿਉਂਕਿ ਪਹਿਲੇ ਦੌਰ ਇੰਨਾ ਫਾਸਲਾ ਕਰ ਦਿੱਤਾ ਗਿਆ ਸੀ ਕਿ ਸਿਰਫ ਫੋਫੋ ਹਰਾਸ ਦੇ ਨਾਲ ਹੀ ਆਪਣੀ ਕੋਈ ਝੁੰਡੀ ਗੱਲ ਜਿਹੜੀ ਉਹਨਾਂ ਨੂੰ ਦੱਸ ਸਕਦੀ ਉਹ ਗੱਲ ਨਹੀਂ ਦੱਸ ਰਿਹਾ ਜਿਹਦਾ ਫੈਸਲਾ ਮਾਂ ਨਹੀਂ ਕਰ ਸਕਦੀ ਬਾਪ ਹੀ ਕਰਨਾ ਚਾਹੁੰਦਾ ਹੁੰਦਾ ਹਰ ਫੈਸਲਾ ਇੱਕ ਔਰਤ ਨਹੀਂ ਕਰ ਸਕਦੀ ਬਾਪ ਦਾ ਨਹੀਂ ਉਹਨਾਂ ਹੀ ਹੱਥ ਉਹ ਫੈਸਲਾ ਕਰਨ ਵਾਸਤੇ ਤੇ ਕੁਛ ਫੈਸਲੇ ਜਿਹੜੇ ਹੁੰਦੇ ਨੇ ਉਹ ਬਾਪ ਦੇ ਹੀ ਜਿੰਨੇ ਹੁੰਦੇ ਨੇ ਬਾਪ ਦੇ ਚੀਜ਼ਾਂ ਰਿਸ਼ਤਾ ਬੜਾ ਖੂਬਸੂਰਤ ਰਿਸ਼ਤਾ ਹੈ ਔਰ ਇਨਸ਼ਾਅੱਲਾ ਤਾਲਾ ਇਹ ਰਿਸ਼ਤੇ ਇਸੇ ਤਰ੍ਹਾਂ ਕਾਇਮ ਰਹਿਣਗੇ ਔਰ ਸਾਡੀ ਗੱਲਬਾਤ
ਜੀ ਬਿਲਕੁਲ ਬਿਲਕੁਲ ਗੁਰਦਾਨਾ ਜੀ ਮੇਰਾ ਹਾਂਜੀ ਹਾਂਜੀ ਬਿਲਕੁਲ ਸਾਡੀ ਗੱਲਬਾਤ ਇਸੇ ਤਰ੍ਹਾਂ ਅਸੀਂ ਸਾਂਝ ਪਾਉਂਦੇ ਰਹਿਣਾ ਹੈਗਾ ਗੁਰਦਾਨਾ ਜੀ ਇੱਥੇ ਆਪਾਂ ਲੈਣੇ ਥੋੜੀ ਜਿਹੀ ਬ੍ਰੇਕ ਬ੍ਰੇਕ ਤੋਂ ਬਾਅਦ ਆਪਾਂ ਫੇਰ ਮਿਲਾਂਗੇ ਤੁਸੀਂ ਕਿਹੜੀ ਕੋਈ ਗਾਣਾ ਸੁਣਨਾ ਚਾਹੋਗੇ ਫਰਮਾਇਸ਼ ਆਪਣੀ ਦੱਸੋ ਤੇ ਤੁਹਾਨੂੰ ਖੂਬਸੂਰਤ ਗਾਣਾ ਅਸੀਂ ਉਸੇ ਤਰ੍ਹਾਂ ਦਾ ਸੁਣਾਵਾਂਗੇ ਤੇ ਉਸ ਤੋਂ ਬਾਅਦ ਆਪਣੀ ਦੁਬਾਰਾ ਫੇਰ ਸਾਂਝ ਪਵੇਗੀ
ਬਿਲਕੁਲ ਠੀਕ ਜੀ ਉਹ ਦਾ ਗਾਣਾ ਤੁਸੀਂ ਸੁਣਾ ਦਿਓ ਬਾਬਲ ਦੇ ਨਾਂ ਦਾ ਇਹਨਾਂ ਬਾਬਲ ਮੇਰੀਆਂ ਗੁੱਡੀਆਂ
ਗੁੱਡੀਆਂ ਠੀਕ 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 ਜੀ ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮ ਅੰਜ ਜੀ ਦੇ ਨਾਲ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਰਹੇ ਨੇ ਗੁਜ਼ਾਲਾ ਨਿਜ਼ਾਮਦੀਨ ਲਾਹੌਰ ਤੋਂ ਪਾਕਿਸਤਾਨ ਲਾਹੌਰ ਤੋਂ ਤੁਸੀਂ ਸੁਣੋ ਇਹ ਖੂਬਸੂਰਤ ਗੀਤ ਤੇ ਇਸ ਤੋਂ ਬਾਅਦ ਗੁਜ਼ਾਲਾ ਜੀ ਦੇ ਨਾਲ ਇਸੇ ਤਰ੍ਹਾਂ ਗੱਲਬਾਤ ਦੁਆਰਾ ਸਾਂਝ ਕਰੀਏ ਗੁਜ਼ਾਲਾ ਜੀ ਹੁਣ ਇਸ ਗੀਤ ਤੋਂ ਬਾਅਦ ਆਪਾਂ
ਸਾਂਬੜ ਵਰਗੀਆਂ ਧੀਆਂ ਨੀ ਤੂੰ ਸਾਂਬ ਬੁਕਲ ਵਿੱਚ ਰੱਖੀਆਂ ਗਿਣਵੇ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸਾਂ ਸਿੱਧਿਕਾਂ ਨਾਲ ਹੰਡਾਈਆਂ ਊਂਚਾਂ ਵਾਂਗ ਪਲਾਉਣੀਆਂ ਧੀਆਂ ਤੇਰੇ ਵੇੜੇ ਦੋ ਦਿਨ ਆਈਆਂ ਮੈਂ ਚਾਦਰ ਕਰਦੀ ਨੀ ਗਿਣ ਤੋਪੇ ਪਾਵਾਂ ਮੈਂ ਚਾਦਰ ਕਰਦੀ ਨੀ ਗਿਣ ਤੋਪੇ ਪਾਵਾਂ ਜਾਮਣ ਦੀ ਚਾਹੇ ਥਾ ਮੈਂ ਪੀੜਾ ਦਾਵਾਂ ਚਾਰੇ ਰੁੱਤਾਂ ਨੀ ਇਹ ਦੇ ਦਿਨ ਚਾਰੇ ਦੀ ਚੜ੍ਹ ਨੂੰ ਮਸੀਸ ਚੁਕਾਵਾਂ ਹਿੰਦ ਦੀ ਚੜ੍ਹ ਨੂੰ ਮਸੀਸ ਚੁਕਾਵਾਂ।
जी हाँ दोस्तों, ए सी गलबात गजाला निजामदीन जी दे नाल, जिन्होंने अपने खूबसूरत विचार गलबात साडे नाल सांझी कीती, सांझ पाई। आने वाले समय दे विच सानू इसे तरह इन्हां दी उड़ीक रहेगी, इत्थे थोड़े नाल सांझ पैंदी रहेगी। सो हुण समा है प्रोग्राम नू समेटण दा, ते इस आखरी दौर दे विच मैं एक छोटे जिहे विचार दी थोड़े नाल सांझ पाउनी आ। कहिंदे आ कि प्रसिद्ध व्यक्ति भी आम सधारण व्यक्ति वांग ही साड़े ते ईरखा दा शिकार हुंदे हन। ओ सानू कदे कदे इस करके महान लगदे आ क्योंकि ओ साड़े तो दूर हुंदे आ, पर सानू उन्हां दी अंदरली जिहड़ी बुराई आ साड़े ते ईरखा वाली, ओ सानू इस करके नजर नहीं आउंदी क्योंकि साड़े तो दूर रहिंदे हुंदे आ। ते जदों असीं उन्हां नूं नेड़े हो के देखदे आं ते ओह सानूं सधारण ही लगदे आ, पर असीं उन्हां नूं महान बनाउण दे लई उन्हां नाल भांत भांत दीआं कहाणियां होर जोड़ लैंदे आ। इस गल दा वी पक्का यकीन आ कि जे परमात्मा वी इक तों वधेरे हुंदा तां ओहदे विच वी साड़े दी भावना होणी सी। जिवें देवी देवतियां विचकार साड़े ते ईरखा दा संघर्ष चलदा रिहा के एक देवते ने दूसरे देवते दा निरादर कर दिता जां ओनू शराफ दे दिता। सो जे रब भी दो तरह दा हुंदा, जे जां दो रब हुंदा जां दो तो वध हुंदा, ते ओदे विच भी साड़े ते ईरखा दी इह भावना होनी लाजम सी। जिवें कोई संत दूसरे संत दे डेरे ते नहीं जांदा ते भजन कीर्तन करन वाले दूजे भजन कीर्तन करन वालियां नूं ना सुनदे आ ते ना ही उना दे भजन कीर्तन दा जिहड़ी संगत हुंदी आ ओहदे विच ओह शामिल हुंदे आ। इसे तरह कोई पत्नी अपने पति दे मूहों जां प्रेमिका प्रेमी दे मूहों दूसरी इस्त्री दी दूसरी प्रेमिका दी तारीफ नहीं सुन सकदी। ते इसे तरह जदों जिहड़ी प्रेमिका आ ओह अपने प्रेमी दे कोल किसे दूसरे मनुख दी दूसरे इंसान दी दूसरे पुरश दी तारीफ कर दी है ते ओदा प्रेमी एकदम बीमार जिहा दिसन लग जांदा, ओदे अंदर भी साड़ा ईरखा ते जड़े एक बुरे जे ख्याल आ जांदे आ। इसे तरह कहा जांदा है कि मोनालीजा दा चित्र बनाउण करके संसार भर विच प्रसिद्ध होने वाला चित्रकार लियोनार्डो दी विची बच्चियां नूं पैसे दे के अपने समकाली विश्व प्रसिद्ध चित्रकार अते मूर्तिकार माइकल एंजलो नूं बट्टे मरवाउंदा सी अते आप लुक लुक के बट्टे मार दे बच्चियां नूं देखदा हुंदा सी ते नाल नाल आप भी लुक के उस ते बट्टे मारदा सी। इसे तरह बिजली दे खेतर विच काढ़ां कढ़ण लई प्रसिद्ध एडिसन अपने समकाली टेस्ला दे विचार वरत के उस नालों पहला काढ़ काढ़ के प्रसिद्ध हो गया। ते जदों 1915 विच एडिसन ते टेस्ला दोहां नूं सांझा नोबल पुरस्कार देण दा सुझाव सामने आया तां एडिसन ने अजिहा इनाम लैण तों इनकार कर दिता क्योंकि इदां करन दे नाल टेस्ला ने भी प्रसिद्ध हो जाना सी। सो जड़ी एह साड़े दी ईरखा दी एक फितरत आ, एक आदत आ, ए हर एक दे विच हर एक मनुख दे विच हैगी आ, चाहे ओह गरीब तबके दा चाहे मध वर्गी आ ते चाहे ओह किसे अमीर तबके दा आ, साड़े दी भावना मनुख दे विच आ। जदों देवी देवतियां दे विच एक साड़े दी ईरखा हो दी भावना हो सकदी आ, ईरखा दी भावना हो सकदी आ, तो असी इंसान आ साडे विच होना ए लाजम आ। पर दोस्तो कदे भी किसे तो इस तरह साड़े ते ईरखा दी भावना नहीं रखनी चाहीदी क्योंकि एदा नतीजा हमेशा बुरा ही सामने आया है। मनुख जड़ा साड़ा करदा दिल दे विच ईरखा रखदा ओ अपने आप विच ही टुटिया ते अपने आप विच ही शर्मिंदा होया हैगा, उन्हें अपने आप नूं ही नुकसान दिता हैगा। ਕਿਸੇ ਦੀ ਜਿਹੜੀ ਯੋਗਤਾ ਆ ਓਹਨੂੰ ਦੇਖ ਕੇ ਸਾਨੂੰ ਸਾੜਾ ਨਹੀਂ ਕਰਨਾ ਚਾਹੀਦਾ, ਈਰਖਾ ਨਹੀਂ ਕਰਨੀ ਚਾਹੀਦੀ, ਨਫ਼ਰਤ ਨਹੀਂ ਕਰਨੀ ਚਾਹੀਦੀ। ਸੋ ਜੋ ਉਸ ਇਨਸਾਨ ਦੇ ਵਿੱਚ ਯੋਗਤਾ ਆ ਉਹ ਤੁਹਾਡੇ ਕੋਲ, ਤੁਹਾਡੇ ਵਿੱਚ ਯੋਗਤਾ ਨਹੀਂ, ਜੋ ਤੁਹਾਡੇ ਵਿੱਚ ਯੋਗਤਾ ਆ ਉਹਦੇ ਕੋਲ ਨਹੀਂ। ਸੋ ਰੱਬ ਨੇ ਹਰ ਕਿਸੇ ਇਨਸਾਨ ਨੂੰ ਕੋਈ ਨਾ ਕੋਈ ਕਲਾ, ਕੋਈ ਨਾ ਕੋਈ ਹੁਨਰ ਦੇ ਕੇ ਇਸ ਧਰਤੀ ਤੇ ਭੇਜਿਆ ਆ, ਉਹਦੀ ਦਿੱਖ ਮੁਤਾਬਕ, ਉਹਦੀ ਸੋਚ ਮੁਤਾਬਕ, ਉਹਦੇ ਪਹਿਰਾਵੇ ਮੁਤਾਬਕ, ਉਸ ਇਨਸਾਨ ਦੀ ਸ਼ਖਸੀਅਤ ਮੁਤਾਬਕ। ਕਿਸੇ ਕੋਲ ਬੋਲਣ ਦੀ ਸੋਹਣੀ ਕਲਾ, ਕਿਸੇ ਕੋਲ ਗਾਉਣ ਦੀ ਸੋਹਣੀ ਕਲਾ, ਕਿਸੇ ਕੋਲ ਦੇਖਣ ਦੀ ਸੋਹਣੀ ਕਲਾ, ਕਿਸੇ ਕੋਲ ਸੁਣਨ ਦੀ ਸੋਹਣੀ ਕਲਾ, ਕਿਸੇ ਕੋਲ ਹੱਥਾਂ ਦੀ ਸੋਹਣੀ ਕਲਾ ਆ। ਔਰ ਹਰ ਇਨਸਾਨ ਦੇ ਕੋਲ ਕੁਛ ਨਾ ਕੁਛ ਹੈ। ਇਹ ਨਹੀਂ ਸਾਨੂੰ ਸੋਚਣਾ ਚਾਹੀਦਾ ਕਿ ਜੇ ਮੈਂ ਕੁਛ ਬੋਲ ਸਕਦਾ ਤੇ ਮੈਂ ਹੀ ਵਧੀਆ ਬੋਲ ਸਕਦਾ। ਦੁਨੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਬੋਲ ਸਕਦਾ, ਨਹੀਂ। ਇਸ ਦੁਨੀਆਂ ਦੇ ਵਿੱਚ ਬਹੁਤ ਸਾਰੇ ਛੁਪੇ ਰੁਸਤਮ ਬੈਠੇ ਹੈਗੇ ਆ, ਔਰ ਤੁਹਾਨੂੰ ਨਹੀਂ ਪਤਾ ਕਿ ਜਿਸ ਨਾਲ ਤੁਸੀਂ ਗੱਲ ਕਰ ਰਹੇ ਹੁੰਦੇ ਆ ਉਹ ਇਨਸਾਨ ਦੇ ਵਿੱਚ ਕਿਹੜੀ ਯੋਗਤਾ ਹੈਗੀ ਆ, ਉਹ ਇਨਸਾਨ ਦੇ ਵਿੱਚ ਕੀ ਇਹ ਹੋਰ ਖੂਬੀਆਂ ਹੈਗੀਆਂ ਕਿ ਉਹ ਤੁਹਾਨੂੰ ਮਾਤ ਦੇ ਸਕਦਾ ਹੈਗਾ ਜਾਂ ਤੁਹਾਨੂੰ ਮਾਤ ਦੇ ਸਕਦੀ ਹੈਗੀ ਆ। ਆਪਣੇ ਆਪ ਤੇ ਸਾਨੂੰ ਮਾਣ ਕਰਨਾ ਚਾਹੀਦਾ ਕਿ ਸਾਡਾ, ਅਸੀਂ ਜੋ ਵੀ ਆ ਅਸੀਂ ਤੰਦਰੁਸਤ ਆ, ਸਾਡਾ ਦਿਮਾਗ ਸਹੀ ਚੱਲ ਰਿਹਾ, ਅਸੀਂ ਸਹੀ ਸਮੇਂ ਤੇ ਸੋਚ ਕੇ ਸਹੀ ਸਮੇਂ ਤੇ ਫੈਸਲਾ ਕਰ ਸਕਦੇ ਆ। ਇਹ ਵੀ ਇੱਕ ਬਹੁਤ ਵੱਡੀ ਯੋਗਤਾ ਹੈਗੀ ਆ, ਬਹੁਤ ਵੱਡੀ ਕਲਾ ਹੈਗੀ ਆ। ਕਿਸੇ ਨੂੰ ਨੁਕਸਾਨ ਜੇ ਅਸੀਂ ਪਹੁੰਚਾਉਂਦੇ ਆ ਤੇ ਆਖਰ ਨਤੀਜਾ ਸਾਡਾ ਹੀ ਨੁਕਸਾਨ ਹੁੰਦਾ, ਕਿਉਂਕਿ ਜਿਹਨੂੰ ਅਸੀਂ ਨੁਕਸਾਨ ਪਹੁੰਚਾਉਂਦੇ ਆ ਉਹਨੂੰ ਇਸ ਗੱਲ ਦਾ ਹੌਸਲਾ ਹੁੰਦਾ ਕਿ ਉਹਦੇ ਵਿੱਚ ਕੁਛ ਨਾ ਕੁਛ ਤਾਂ ਏਦਾਂ ਦੀ ਯੋਗਤਾ ਹੈ, ਕੁਛ ਨਾ ਕੁਛ ਤਾਂ ਉਹਦੇ ਚ ਏਦਾਂ ਦੀ ਮਹਾਨਤਾ ਹੈ ਜਿਹਦੇ ਕਰਕੇ ਤੁਸੀਂ ਉਹਨੂੰ ਨੁਕਸਾਨ ਪਹੁੰਚਾ ਰਹੇ ਆ। ਜੇ ਉਹਨੂੰ ਆਪਣੇ ਬਾਰੇ ਨਹੀਂ ਪਤਾ ਹੁੰਦਾ ਤੇ ਸਾਡੀ ਕੀਤੀ ਹੋਈ ਨਫ਼ਰਤ, ਸਾਡੀ ਕੀਤੀ ਹੋਈ ਜੈਲਸ ਉਹਨੂੰ ਇਸ ਗੱਲ ਕਰਕੇ ਉਹਨੂੰ ਹੋਰ ਉਹਦੀਆਂ ਅੱਖਾਂ ਖੋਲ ਦਿੰਦੀਆਂ, ਉਹਨੂੰ ਜਾਗਰੂਕ ਬਣਾ ਦਿੰਦੀਆਂ ਕਿ ਤੇਰੇ ਨਾਲ ਬਿਨਾਂ ਵਜ੍ਹਾ ਤੋਂ ਨਫ਼ਰਤ ਤੇ ਜੈਲਸ ਨਹੀਂ ਕੀਤੀ ਜਾ ਰਹੀ, ਕਿਉਂਕਿ ਤੇਰੇ ਵਿੱਚ ਕੁਛ ਨਾ ਕੁਛ ਹੈ। ਸੋ ਆਪਣੇ ਆਪ ਨੂੰ ਉਹ ਹੋਰ ਇੰਪਰੂਵ ਕਰਦਾ, ਹੋਰ ਅੱਗੇ ਵੱਧ ਕੇ ਆਉਂਦਾ ਤੇ ਇਹਦੇ ਨਾਲ ਉਹਦੀ ਜਿਹੜੀ ਚੱਲਣ ਦੀ ਤੇ ਵਧਣ ਦੀ ਜਿਹੜੀ ਯੋਗਤਾ ਆ, ਸ਼ਕਤੀ, ਉਹਨੂੰ ਤੁਸੀਂ ਰੋਕ ਨਹੀਂ ਸਕਦੇ, ਪਰ ਤੁਸੀਂ ਇਹਦੇ ਵਿੱਚ ਟੁੱਟ ਜਾਂਦੇ ਆ। ਆਪਣੇ ਆਪ ਨੁਕਸਾਨ ਤੁਹਾਡਾ ਹੁੰਦਾ ਤੇ ਦੁਨੀਆਂ ਦੀ ਨਜ਼ਰ ਦੇ ਵਿੱਚ ਤੁਸੀਂ ਕੁਛ ਵਧੀਆ ਜਿਹੜੀ ਆਪਣੀ ਇੱਕ ਪੋਜੀਸ਼ਨ ਹਾਸਲ ਕਰਨੀ ਹੁੰਦੀ, ਇੱਕ ਰੁਤਬਾ ਆ, ਉਹ ਕਿਤੇ ਨਾ ਕਿਤੇ ਅਸੀਂ ਗਵਾ ਬਹਿੰਦੇ ਹੈਗੇ ਆ। ਸੋ ਜੋ ਵੀ ਕੋਈ ਕਰ ਰਿਹਾ ਉਹਨੂੰ ਜੇ ਅਸੀਂ ਕੋਈ ਫਾਇਦਾ ਨਹੀਂ ਦੇ ਸਕਦੇ ਤੇ ਨੁਕਸਾਨ ਪਹੁੰਚਾਉਣ ਦਾ ਵੀ ਸਾਡਾ ਕੋਈ ਹੱਕ ਨਹੀਂ ਹੈਗਾ। ਨਫ਼ਰਤ ਨਾ ਕਰੋ, ਜੈਲਸ ਨਾ ਕਰੋ, ਹਾਂ ਰੀਸ ਜ਼ਰੂਰ ਕਰੋ ਜੇ ਕੋਈ ਚੰਗਾ ਕੰਮ ਕਰ ਰਿਹਾ, ਰੀਸ ਕਰੋ ਉਹਦੇ ਵਰਗਾ ਕੁਛ ਕਰਨ ਦੇ ਲਈ, ਉਸ ਤਰ੍ਹਾਂ ਦੀ ਐਕਟਿੰਗ ਕਰਕੇ ਜਾਂ ਉਹਦੀਆਂ ਚੀਜ਼ਾਂ ਚੋਰੀ ਕਰਕੇ ਉਸ ਤਰ੍ਹਾਂ ਦੀ ਨਕਲ ਕਰਨੀ, ਉਹ ਕੁਛ ਵਧੀਆ ਨਹੀਂ। ਕੋਸ਼ਿਸ਼ ਕਰੋ ਉਹਦੇ ਤੋਂ ਕੁਛ ਸਿੱਖਣ ਦਾ, ਕੁਛ ਵਧੀਆ ਕਰਨ ਦਾ। ਸੋ ਇਹੀ ਸਭ ਤੋਂ ਵੱਡੀ ਮਹਾਨਤਾ ਹੈਗੀ ਆ, ਇਹੀ ਸਭ ਤੋਂ ਵੱਡਾ ਸਾਡਾ ਕਿਸੇ ਨੂੰ ਉਹਦੇ ਅੱਗੇ ਵਧਣ ਦੇ ਵਿੱਚ ਯੋਗਦਾਨ ਹੈਗਾ ਆ। ਕਹਿੰਦੇ ਆ ਕਿ ਇਹ ਜ਼ਰੂਰੀ ਨਹੀਂ ਕਿ ਯੁੱਧ ਸਰਹੱਦਾਂ ਤੇ ਹੀ ਹੋਵੇ, ਜਿੱਥੇ ਵੀ ਯੁੱਧ ਹੁੰਦਾ ਹੈ ਤੇ ਉੱਥੇ ਸਰਹੱਦਾਂ ਬਣ ਜਾਂਦੀਆਂ ਆ। ਤੇ ਅੱਗੇ ਕਹਿੰਦੇ ਆ ਕਿ ਜਿਹੜਾ ਧਰਮ ਆ ਇਹ ਮਨੁੱਖ ਦੀ ਬੇਵਸੀ ਦਾ ਇਲਾਜ ਆ। ਅਸੀਂ ਜਦੋਂ ਆਪਣੇ ਆਪ ਤੋਂ ਟੁੱਟ ਜਾਂਦੇ ਆ ਤੇ ਫਿਰ ਸਾਡੇ ਸਾਹਮਣੇ ਜਿਹੜੇ ਸਾਡੇ ਵਿਸ਼ਵਾਸ ਦੀਆਂ ਥਾਵਾਂ ਨੇ, ਅਸੀਂ ਉੱਥੇ ਜਾਂਦੇ ਆ, ਮੱਥਾ ਟੇਕਦੇ ਆ, ਉੱਥੇ ਬਹਿਨੇ ਆ, ਉਸ ਹਜ਼ੂਰੀ ਦੇ ਵਿੱਚ ਬਹਿਨੇ ਆ, ਮਨ ਨੂੰ ਸਕੂਨ ਮਿਲਦਾ। ਧਰਮ ਜਿਹੜਾ ਆ ਉਹ ਟੁੱਟੇ ਦਿਲਾਂ ਦਾ ਸਹਾਰਾ ਆ ਤੇ ਜਿਹੜੇ ਬਿਮਾਰ ਆ ਉਹਨਾਂ ਦਾ ਇਲਾਜ ਦਾ ਸਹਾਰਾ ਆ। ਧਰਮ ਜਿਹੜਾ ਆ ਕਿ ਉਹ ਮਨੁੱਖ ਨੂੰ ਖੜੇ ਕਰਨ ਦਾ ਸਹਾਰਾ ਆ ਕਿ ਅਸੀਂ ਜਦੋਂ ਡਿੱਗਦੇ ਪੈਂਦੇ ਹੁੰਦੇ ਆ ਤੇ ਸਾਨੂੰ ਧਰਮ ਜਦੋਂ ਯਾਦ ਆਉਂਦਾ ਤੇ ਅਸੀਂ ਉਹਦਾ ਨਾਂ ਲੈਂਦੇ, ਅਸੀਂ ਖੜ ਜਾਂਦੇ ਆ ਕਿ ਕੋਈ ਨਾ ਕੋਈ ਪਾਵਰ ਹੈ ਜਿਹੜੀ ਸਾਨੂੰ ਸ਼ਕਤੀ ਦਿੰਦੀ ਆ ਤੇ ਸਾਨੂੰ ਸਾਡੀ ਮਦਦ ਕਰੂਗੀ ਇਸ ਸਾਡਾ ਜਿਹੜਾ ਬੇੜਾ ਪਾਰ ਕਰਨ ਦੇ ਲਈ। ਤੇ ਅੱਗੇ ਜਾ ਕੇ ਕਹਿੰਦੇ ਆ ਕਿ ਸਵਰਗ ਤੁਸੀਂ ਜਾਣਾ ਆ, ਬੇਸ਼ੱਕ ਜਾਓ ਤੇ ਉਹਦੇ ਨਜ਼ਾਰੇ ਵੀ ਦੇਖੋ, ਪਰ ਦਿਲਚਸਪ ਸਾਥ ਦਾ ਆਨੰਦ ਨਰਕ ਵਿੱਚ ਹੀ ਮਿਲੇਗਾ। ਸਵਰਗ ਦੇ ਵਿੱਚ ਅਨੁਸ਼ਾਸਨ ਹੋਵੇਗਾ, ਭਗਤੀ ਭਾਵਨਾ ਹੋਵੇਗੀ, ਤੇ ਨਰਕ ਜਿੱਥੇ ਮਸਤੀਆਂ ਤੇ ਜਿੱਥੇ ਸ਼ੋਖੀਆਂ ਤੇ ਜਿੱਥੇ ਦਿਲ ਲਗੀਆਂ। ਸੋ ਇਸੇ ਤਰ੍ਹਾਂ ਕਹਿੰਦੇ ਆ ਕਿ ਜ਼ਿੰਦਗੀ ਵਿੱਚ ਪਛਤਾਵੇ ਨਹੀਂ ਹੁੰਦੇ, ਸਬਕ ਹੁੰਦੇ ਹਨ। ਜੇ ਸਬਕ ਨਾ ਸਿੱਖੀਏ ਤਾਂ ਇਹ ਪਛਤਾਵੇ ਬਣ ਜਾਂਦੇ ਆ। ਤੇ ਅਖੀਰ ਦੇ ਵਿਚ ਕਹਾਂਗੀ ਕਿ ਅਤੀਤ ਵਰਤਮਾਨ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦਾ। ਸੋ ਸਾਨੂੰ ਆਪਣੇ ਅਤੀਤ ਦਾ ਫਿਕਰ ਕਰਨਾ ਤੇ ਪਛਤਾਵਾ ਕਰਨਾ ਛੱਡ ਕੇ ਆਪਣੇ ਭਵਿੱਖ ਬਾਰੇ ਜਿਆਦਾ ਨਹੀਂ ਸੋਚਣਾ ਚਾਹੀਦਾ। ਜੇ ਸੋਚਣਾ ਚਾਹੀਦਾ ਤੇ ਸਾਨੂੰ ਵਰਤਮਾਨ ਜਿਹਦੇ ਵਿਚ ਅਸੀਂ ਜੀ ਰਹੇ ਹਾਂ ਉਹਨੂੰ ਸੋਧੋ, ਉਹਨੂੰ ਵਿਚਾਰੋ ਤੇ ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਕੱਲ ਉਹ ਵਧੀਆ ਹੋਵੇ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੀ ਸਮਾਪਤੀ ਇੱਥੇ ਹੀ ਕਰਾਂਗੀ। ਅਗਲੇ ਹਫਤੇ ਇਸੇ ਥਾਂ ਤੇ, ਇਸੇ ਜਗ੍ਹਾ ਤੇ, ਇਸੇ ਸਮੇਂ ਤੇ, ਇਸੇ ਪਲੇਟਫਾਰਮ ਤੇ, ਜਾਣੀ ਕਿ ਹਰਮਨ ਰੇਡੀਓ ਤੇ।
ਮੇਰ ਸਾਈਂ ਦੀ ਲੋਕੋ, ਨੀਂਦ ਨਾ ਵੇਖੇ ਬਿਸਤਰਾ ਤੇ ਭੁੱਖ ਨਾ ਵੇਖੇ ਮਾਸ, ਮੌਤ ਨਾ ਵੇਖੇ ਉਮਰ ਨੂੰ, ਇਸ਼ਕ ਨਾ ਵੇਖੇ ਜ਼ਾਤ। ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ, ਉਹ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾ ਦੇ ਰਾਤੀ ਯਾਰ ਵਿਛੜੇ। ਹੋ ਉਹ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾ ਦੇ ਰਾਤੀ ਯਾਰ ਵਿਛੜੇ। ਹੋ ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ, ਨਾ ਸੋਨਾ ਨਾ ਚਾਂਦੀ ਖੱਟਿਆ ਦੌਲਤ ਸ਼ੋਹਰਤ ਫਾਨੀ, ਨਾ ਸੋਨਾ ਨਾ ਚਾਂਦੀ ਖੱਟਿਆ ਦੌਲਤ ਸ਼ੋਹਰਤ ਫਾਨੀ, ਇਸ਼ਕ ਨੇ ਖੱਟੀ ਜਦ ਵੀ ਖੱਟੀ, ਦੁਨੀਆ ਵਿੱਚ ਬਦਨਾਮੀ ਉਹ ਟੰਗੇ ਰਹਿੰਦੇ ਕਿੱਲੀਆਂ ਦੇ ਨਾਲ ਪਰਾਂਦੇ, ਜਿੰਨਾ ਦੇ ਰਾਤੀ ਯਾਰ ਵਿਛੜੇ। ਪਰਾਂਦੇ ਜਿੰਨਾ ਦੇ ਰਾਤੀ ਯਾਰ ਵਿਛੜੇ,
नाल परांदे जिन्ना दे राती यार बिछड़े ओ तंगे रहिंदे किलियां दे नाल परांदे जिन्ना दे राती यार बिछड़े ओ दे नाल परांदे जिन्ना दे राती यार बिछड़े ओ दे नाल परांदे जिन्ना दे राती यार बिछड़े ओ मैं गुरुआं दा दास कहावां लोक कहण मर जाणा मैं गुरुआं दा दास कहावां लोक कहण मर जाणा कोवे कल्ला सच्चियां मित्रा सच तो की घबराणा ओ टंगे रहिंदे किलियां दे नाल परांदे जिन्ना दे राती यार बिछड़े ओ
हरमन रेडियो पंजाबियों दा मनपसंद रेडियो दोस्तों मेरा नाम अंजीत शर्मा ते मैं हर वीरवार तुहाडे लई खुशियां खेड़ियां ते सकारात्मक सोच भरिया प्रोग्राम लेके हाजिर होया करांगी सुनन दा समा सिडनी टाइम सवेरे 8 तों 10 बजे यूरोप टाइम रात दे 11 बजे ते कैनेडा सरी टाइम 2:30 बजे दोपहर तो सुनना ना भुलना हर वीरवार हरमन रेडियो ते अंजीत शर्मा दे नाल